ਠੰਡ ਚਲੇ ਗਈ ਆ ਨਾ ਭੋਲਿਆ, ਤੈਨੂੰ ਅਜੇ ਇਹਨਾਂ ਗੱਲਾਂ ਦੇ ਅਰਥਾਂ ਦਾ ਪੂਰਾ ਪਤਾ ਨਹੀਂ। ਕਹਿਣ ਲੱਗੀ ਫਤਿਹ ਸਿੰਘ, ਗੱਲ ਨਾ ਲਾ ਲਿਆ ਨਾਲੇ। ਕਹਿੰਦੀ ਫਤਿਹ ਸਿੰਘ, ਜਦੋਂ ਤੁਸੀਂ ਸੱਚਖੰਡ ਜਾਓਗੇ ਨਾ, ਤੁਹਾਡੀ ਦਾਦੀ ਮਾਂ ਵੀ ਤੁਹਾਡੇ ਨਾਲ ਜਾਏਗੀ, ਮੈਂ ਤੁਹਾਡੇ ਨਾਲ ਜਾਵਾਂਗੀ, ਤੁਹਾਡਾ ਪਾਲਣ ਪੋਸ਼ਣ ਮੈਂ ਕਰਾਂਗੀ, ਤੇਰੇ ਮੂੰਹ ਚ ਬੁਰਕੀਆਂ ਮੈਂ ਪਾ ਕੇ ਤੈਨੂੰ ਭੋਜਨ ਖਵਾਉਣੀ ਹੈ ਖਵਾਵਾਂਗੀ ਵੀ, ਤੇਰੇ ਮੂੰਹ ਚ ਬੁਰਕੀਆਂ ਮੈਂ ਪਾਵਾਂਗੀ, ਦਸਤਾਰ ਤੈਨੂੰ ਮੈਂ ਸਜਾਵਾਂਗੀ, ਤੇਰਾ ਪਾਲਣ ਪੋਸ਼ਣ ਮੈਂ ਕਰਾਂਗੀ, ਗੁਰੂ ਕੀਆਂ ਕਥਾ ਕਹਾਣੀਆਂ ਵੱਡਿਆਂ ਵਡੇਰਿਆਂ ਦਾ ਗੁਰ ਇਤਿਹਾਸ ਤੇ ਸ਼ਹੀਦਾਂ ਦਾ ਇਤਿਹਾਸ ਤੈਨੂੰ ਮੈਂ ਸੁਣਾਵਾਂਗੀ। ਅਤੇ ਪੁੱਤਰਾ, ਜਦੋਂ ਅੰਤ ਵੇਲੇ ਸੱਚਖੰਡ ਜਾਣਾ ਹੋਏਗਾ ਨਾ, ਉਸ ਵੇਲੇ ਵੀ ਤੁਹਾਨੂੰ ਇਕੱਲਿਆਂ ਨੂੰ ਨਹੀਂ ਜਾਣ ਦੇਵਾਂਗੀ, ਜਿਵੇਂ ਜਿਉਂਦੇ ਜੀ ਤੁਹਾਡੀ ਸੰਭਾਲ ਕਰਾਂਗੀ, ਸੱਚਖੰਡ ਤੱਕ ਤੁਹਾਡਾ ਸਾਥ ਨਿਭਾਵਾਂਗੀ, ਸੱਚਖੰਡ ਤੱਕ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਵਾਕਿਆ ਉਹ ਦਾਦੀ ਸੱਚਖੰਡ ਤੱਕ ਉਹਨਾਂ ਦੇ ਨਾਲ ਗਈ। ਜਦੋਂ ਦੀਵਾਨ ਦੀ ਸਮਾਪਤੀ ਹੋਈ, ਸਰਸਾ ਦੇ ਕਿਨਾਰੇ ਸਰਸਾ ਨਦੀ ਪਾਰ ਕੀਤੀ, ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ, ਵੱਡੇ ਦੋ ਸਾਹਿਬਜ਼ਾਦੇ ਅਜੀਤ ਸਿੰਘ, ਜੁਝਾਰ ਸਿੰਘ ਤੇ ਪੰਜ ਪਿਆਰੇ, ਕੁੱਲ ਗਿਣਤੀ ਦੇ ਜਿਹੜੇ ਮਹਾਰਾਜ ਦੇ ਨਾਲ ਤਕਰੀਬਨ 40 ਸਿੰਘ ਸਨ, ਉਹ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਨਾਲ ਚਮਕੌਰ ਵਾਲੇ ਪਾਸੇ ਨੂੰ ਆ ਗਏ। ਭਾਈ ਸਾਹਿਬ ਭਾਈ ਮਨੀ ਸਿੰਘ ਤੇ ਗੁਰੂ ਪਾਤਸ਼ਾਹ ਦੇ ਮਹਿਲ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਸੁਪਤਨੀ, ਇਹ ਦਿੱਲੀ ਵਾਲੇ ਪਾਸੇ ਨੂੰ ਚਲੇ ਗਏ ਤੇ ਮਾਤਾ ਗੁਜਰੀ ਤੇ ਛੋਟੇ ਸਾਹਿਬਜ਼ਾਦੇ ਸਾਹਿਬਜ਼ਾਦਾ ਜੋਰਾਵਰ ਸਿੰਘ ਤੇ ਫਤਿਹ ਸਿੰਘ, ਇਹ ਇਹਨਾਂ ਸਾਰਿਆਂ ਨਾਲੋਂ ਵੀ ਵਿਛੜ ਗਏ। ਇਹ ਹੁਣ ਸਰਸਾ ਦਾ ਵਿੱਚ ਹੜ ਆਇਆ ਸੀ, ਅਗਾਂਹ ਜਾ ਕੇ ਦੂਰ ਜਾ ਕੇ ਉਹ ਨਿਕਲੇ ਤੇ ਇਹ ਜਿਹੜੇ ਦਾਦੀ ਤੇ ਦੋਵੇਂ ਛੋਟੇ ਪੋਤੇ ਆ ਨਾ, ਇਹ ਇੱਕੋ ਘੋੜੇ ਦੇ ਉੱਤੇ ਸਵਾਰ ਹੈ। ਦਾਦੀ ਨੇ ਦੋਵਾਂ ਨੂੰ ਨਾਲ ਰੱਖਿਆ, ਨਿੱਕਿਆਂ ਨੂੰ ਛੋਟਿਆਂ ਨੂੰ, ਅਗਾਂਹ ਪਾਣੀ ਰੋੜ ਕੇ ਲੈ ਗਿਆ। ਇਹ ਦੂਰ ਜਾ ਕੇ ਨਿਕਲੇ ਸਾਧ ਸੰਗਤ। ਇਹ ਜਦੋਂ ਸਰਸਾ ਤੋਂ ਬਾਹਰ ਆਏ, ਇਹ ਹੁਣ ਖੇੜੀ ਵਾਲੇ ਪਾਸੇ ਨੂੰ, ਗੰਗੂ ਬ੍ਰਾਹਮਣ ਸੀ ਜਿਹੜਾ ਗੁਰੂ ਘਰ ਦਾ ਰਸੋਈਆ ਰਿਹਾ, ਉਹ ਆਪਣੇ ਘਰ ਵੱਲ ਲੈ ਗਿਆ, ਮੇਰੇ ਘਰ ਆ ਜਾਓ ਤੁਸੀਂ। ਜਿਹਨੇ ਬਾਅਦ ਵਿੱਚ ਜਾ ਕੇ ਇਹਨਾਂ ਦੀ ਖਬਰ ਮੁਰਿੰਡੇ ਦੇ ਥਾਣੇ ਜਾ ਕੇ ਦਿੱਤੀ, ਮਾਤਾ ਗੁਜਰੀ ਤੇ ਦੋਵੇਂ ਸਾਹਿਬਜ਼ਾਦਿਆਂ ਨੂੰ, ਮੌਕੇ ਦੇ ਹਾਕਮਾਂ ਨੂੰ ਪਕੜਾ ਦਿੱਤਾ। ਸਰਹੰਦ ਦਾ ਨਵਾਬ ਸੀ ਵਜ਼ੀਰ ਖਾਂ, ਉਹਦੀ ਸਭਾ ਚ ਇਹਨਾਂ ਨੂੰ ਪੇਸ਼ ਕੀਤਾ, ਜਿੱਥੇ ਠੰਡੇ ਬੁਰਜ ਚ ਵੀ ਸਰਹੰਦ ਇਹਨਾਂ ਨੂੰ ਰੱਖਿਆ ਗਿਆ। ਇੱਧਰ ਗੁਰੂ ਗੋਬਿੰਦ ਸਿੰਘ ਮਹਾਰਾਜ ਆਪਣੇ ਸਾਰੇ ਸਿੰਘਾਂ ਸਾਥੀਆਂ ਨੂੰ ਨਾਲ ਲੈ ਕੇ ਜਦੋਂ ਚਮਕੌਰ ਦੇ ਨੇੜੇ ਆਏ ਗੜੀ ਦੇ, ਤੇ ਸਿੰਘ ਕਹਿੰਦੇ, ਮਹਾਰਾਜ ਛੋਟੇ ਸਾਹਿਬਜ਼ਾਦੇ ਤੇ ਮਾਤਾ ਗੁਜਰੀ ਨਹੀਂ ਹੈਗੇ, ਜੇ ਤੁਹਾਡੀ ਆਗਿਆ ਹੋਵੇ ਤੇ ਮਹਾਰਾਜ ਉਹਨਾਂ ਨੂੰ ਲੱਭ ਕੇ ਲਿਆਈਏ, ਉਹ ਆਪਣੇ ਨਾਲੋਂ ਵਿਛੜ ਗਏ ਆ। ਤੁਹਾਡੇ ਛੋਟੇ ਸਾਹਿਬਜ਼ਾਦੇ ਦੋਵੇਂ ਜਿਹੜੇ ਤੇ ਮਾਤਾ ਜੀ ਨਹੀਂ ਹੈਗੇ, ਸਤਿਗੁਰੂ ਸੱਚੇ ਪਾਤਸ਼ਾਹ ਜੇ ਤੁਹਾਡੀ ਆਗਿਆ ਹੋਵੇ ਲੱਭ ਕੇ ਲਿਆਈਏ। ਕਲਗੀਧਰ ਪਾਤਸ਼ਾਹ ਨੇ ਆਖਿਆ ਸੀ, ਬਹੁਤਾ ਫਿਕਰ ਨਾ ਕਰੋ, ਕਿਆ ਫਿਕਰ ਕਰਤੇ ਹੋ ਐ ਜਾਨ ਨਿਸ਼ਾਰੋ, ਜੇ ਉਹਨ ਬੱਚੋ ਕਾ ਇਮਤਿਹਾਨ ਹੋ ਰਿਹਾ ਹੈ। ਉੱਥੇ ਵੀ ਕਲਗੀਧਰ ਪਾਤਸ਼ਾਹ ਨੇ ਅਰਦਾਸ ਕੀਤੀ, ਉੱਥੇ ਵੀ ਕਲਗੀਆਂ ਵਾਲੇ ਨੇ ਅਰਦਾਸ ਕੀਤੀ, ਆਪ ਮੈਂ ਤੁਹਾਡੇ ਅੱਗੇ ਅਰਦਾਸ। ਉੱਥੇ ਵੀ ਮਹਾਰਾਜ ਨੇ ਅਰਦਾਸ ਕੀਤੀ ਅਤੇ ਸਾਰੇ ਖਾਲਸੇ ਨੂੰ ਆਖਿਆ, ਸਿੰਘਾਂ ਨੂੰ ਆਖਿਆ, ਪਿਆਰਿਓ ਨਿਰੰਕਾਰ ਦੇ ਚਰਨਾਂ ਚ, ਗੁਰੂ ਨਾਨਕ ਦੇ ਚਰਨਾਂ ਚ ਜੋਦੜੀ ਕਰੋ, ਕਿ ਉਹ ਬੱਚੇ ਜੇ ਵਿਛੜ ਵੀ ਗਏ ਆ, ਮਾਤਾ ਜੀ ਵੀ ਚਲੇ ਗਏ ਆ, ਇਹ ਤੇ ਉਹਨਾਂ ਦਾ ਇਮਤਿਹਾਨ ਹੋ ਰਿਹਾ। ਅਰਦਾਸ ਕਰੋ ਕਿ ਨਿਰੰਕਾਰ ਉਹ ਇਮਤਿਹਾਨ ਦੇ ਵਿੱਚ ਪੂਰੇ ਉਤਰਨ ਔਰ ਸਿੱਖੀ ਸਿਦਕ ਉਹਨਾਂ ਦਾ ਵੀ ਕੇਸਾਂ ਸੁਆਸਾਂ ਸੰਗ ਨਿਭ ਜਾਏ, ਇਹ ਅਰਦਾਸ ਕਰੋ। ਸਿੰਘ ਕਹਿੰਦੇ, ਮਹਾਰਾਜ ਅਸੀਂ ਇੱਕ ਦੋ ਚਾਰ ਪੰਜ ਸਿੰਘ ਚਲੇ ਜਾਂਦੇ, ਲੱਭ ਲਿਆਉਂਦੇ ਉਹਨਾਂ ਨੂੰ। ਮਹਾਰਾਜ ਕਹਿੰਦੇ, ਛੋਟਿਆਂ ਪੁੱਤਰਾਂ ਦੀ ਗੱਲ ਕਰਦੇ ਆ? ਕਹਿੰਦੇ ਹਾਂ ਮਹਾਰਾਜ, ਲੱਭ ਲਿਆਈਏ। ਕਲਗੀਧਰ ਪਾਤਸ਼ਾਹ ਕਹਿੰਦੇ, ਉਹ ਭੋਲਿਓ ਤੁਸੀਂ ਉਹਨਾਂ ਦੋਵਾਂ ਦੀ ਗੱਲ ਕਰਦੇ ਹੋ, ਛੋਟਿਆਂ ਦੀ ਵੀ ਉਹ ਲੱਭ ਲਿਆਈਏ। ਮਹਾਰਾਜ ਕਹਿੰਦੇ, ਆਹ ਜਿਹੜੇ ਦੋ ਮੇਰੇ ਸੱਜੇ ਤੇ ਖੱਬੇ ਵੱਡੇ ਖਲੋਤੇ ਆ ਨਾ, ਮਹਾਰਾਜ ਕਹਿੰਦੇ ਅੱਜ ਦੀ ਰਾਤ ਲੰਘ ਲੈਣ ਦੋ, ਕੱਲ ਨੂੰ ਇਹ ਵੀ ਦੋ ਮੇਰੇ ਕੋਲ ਨਹੀਂ ਆਉਣਗੇ, ਇਹ ਵੀ ਦੋ ਮੇਰੇ ਕੋਲ ਨਹੀਂ ਆਉਣਗੇ, ਅੱਜ ਦੀ ਰਾਤ ਆ ਸਿਰਫ ਇਹ ਮੇਰੇ ਪਾਸ। ਉਹਨਾਂ ਦੋਵਾਂ ਦਾ ਕੀ ਫਿਕਰ ਕਰਦੇ ਹੋ ਛੋਟਿਆਂ ਦਾ? ਕੱਲ ਨੂੰ ਤੇ ਇਹਨਾਂ ਨੇ ਵੀ ਨਹੀਂ ਆਉਣਾ, ਵੱਡਿਆਂ ਨੇ ਵੀ ਨਹੀਂ ਆਉਣਾ, ਇਹ ਵੀ ਅੱਜ ਦੀ ਰਾਤ ਹੀ ਮੇਰੇ ਕੋਲ। ਕੱਚੀ ਗੜੀ ਹੈ ਇੱਕ, ਉਹਦੇ ਵਿੱਚ ਚਲੇ ਗਏ 10 ਲੱਖ ਫੌਜ ਦਾ ਘੇਰਾ, ਗੁਰੂ ਗੋਬਿੰਦ ਸਿੰਘ ਸਾਹਿਬ ਨੇ ਜ਼ਫਰਨਾਮੇ ਵਿੱਚ ਦੱਸਿਆ। ਉਹ ਦੁੰਬੇ ਖਾਣ ਵਾਲੇ ਨਵੇਂ ਹਥਿਆਰਾਂ ਨਾਲ ਲੈਸ ਉਹ ਸਾਰੀ 10 ਲੱਖ ਫੌਜ ਤੇ ਅੰਦਰ ਭੁੱਖੇ ਧਿਆਏ
ठंड दे विच दसंबर दे महीने च पोह दा महीना अंदर 40 भुखे ते आए सिंह ते लड़ लड़ के जिन्हां दे हथियार शस्त्र भी खुंडे हो चुके हैं वो अंदर रहे। जदों गड़ी दे अंदर चले गए ना ते भाई दया सिंह कलगीधर पातशाह नूं कहिंदा महाराज ये पंजा प्यारियां दे मुखी सन महाराज कृपा करो सिंह भी कुछ आराम कर लैण ते तुसीं भी थोड़ा जिहा आराम कर लो। कई दिन हो गए तुसीं लंबे नहीं पए आराम नहीं कीता। उस वेले दा जिक्र अल्लाह यार खां जोगी एक मुसलमान विद्वान होया उन्हें 5-7 पंक्तियां लिखियां मैं तुहाडे नाल सांझियां करनी। वो पता की कहिंदा आखो सतनाम श्री वाहिगुरु। वो कहिंदा कुछ लेट गए जमीन पे जे पोश बिछा कर घोड़िया दियां काठियां ला के ना ते थले विछा लईयां ते लम्मे पै गए सिंह चमकौर दी गड़ी च। कुछ लेट गए जिमी पे उथे पलंग नहीं विछे धरती दे उत्ते लम्मे पए। कुछ लेट गए जिमी पे जे पोश बिछा कर पहरा लगे देने कई तलवार उठा कर शस्त्र लए कई पहरा दे रहे। गोविंद भी शबबाश हुए खेमा में जाकर अंदर तंबू च जाके कलगीधर पातशाह भी कुछ समय लई सिंह ने सोचे शायद लम्मे पै गए अंदर चले गए। कलगीधर पातशाह सिंह कहते महाराज तुसी भी अंदर जाके थोड़ा आराम कर लो। गोविंद भी शबबाश हुए खेमा में जाकर देखा तो वहां बैठे हैं गर्दन को चुकाकर। महाराज सिंह ने सोचा महाराज अंदर आराम करने वास्ते चले गए शायद महाराज लम्मे पै गया। ते जदों सिंह ने अंदर झात मार के वेख्या ना ते सतगुर का चौंकड़ा वज्जा गुरु गोबिंद सिंह साहब का हाथ जुड़े आ अखां मीठियां ते गर्दन थले नूं कीती आ देखा तो वहां बैठे हैं गर्दन को झुका कर ते की करदे पे गर्दन नूं झुका के गुरु गोबिंद सिंह साहब है वाहेगुरु 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 मुंह से निकलता है तू ही तू तू ही तू मुंह से निकलता। कदे गुरु गोबिंद सिंह की रचना वाहेगुरु वाहेगुरु जपदी आ ते जे वाहेगुरु हटदा आ ते कलगियां वाली की रचना कहती तू ही तू तू ही तू ये चौंकड़ा मार के जप रहे गड़ी दे अंदर। जब डेढ़ घड़ी रात गई जिक्रे खुदा में खुदा का जिक्र करते हैं कुछ रात गुजरी डेढ़ घड़ी रात गई जिक्रे खुदा में खेमा से निकल आए सरकार हवा में। बाहर जेड़ा वेड़ा सी ना थोड़ा जिहा गड़ी दे अंदर उहदे विच निकल आए गुरु गोबिंद सिंह साहब आकाश दे थले हुण ते की आ उस वेड़े च कहिंदा कदमों से टहलते थे और दिल था दुआ में। कदमों से टहलते थे महाराज नूं पता लग गया बाहर घेरा पै गया फौज दा। हुण महाराज टहलदे आ अंदर कदे सज्जे कदे खब्बे कदे इधर कदे उधर टहलदे आ ते सारा जेड़ा प्रोग्राम है सवेर दा दिन चढ़ेदा वो अपनी सोच नाल बना रहे हैं किवें टाकरा करना किवें शहादत दा जाम पीना। कदमों से टहलते थे और दिल था दुआ में। मैं तो आगे अरदास दिल था दुआ में बोले ऐ खुदावंद मैं खुश हूं तेरी रजा में। आखो सतनाम श्री बोले ऐ खुदावंद मैं खुश हूं तेरी रजा मैं तेरी रजा च खुश मैनू आनंद जे आनंदपुर साहब सी तां वी आनंद जे सरसा नदी च कई रुड़ गए सिंह चढ़दी कला वाले सारा परिवार खेरू खेरू हो गया तां वी आनंद। अज इस गड़ी दे विच सवेरे अत ही रण मैं तब जूझ मरूं दा नारा दिता जाएगा तां वी आनंद। बोले ऐ खुदावंद मैं खुश हूं तेरी रजा। करतार से कहते थे गोया रब नाल गल्लां करते दुआ कर रहे ना उहदे नाल जिवें बातां पाउंदे उहदे नाल। करतार से कहते थे गोया रू बरू होकर रब नाल आमो सामने बह के जिवें गल्लां करदे आ ते पता की कहिंदे करतार से कहते थे गोया रू बरू होकर कल चमकौर से जाऊंगा मैं सुरखरू होकर। कल मैं चमकौर चो निकलूंगा सारे कर्जे ला के बिल्कुल सुरखरू होके ਤੇ ਪ੍ਰਭੂ ਨਾਲ ਗੱਲਾਂ ਕਰਦੇ ਆ। ਪਤਾ ਕੀ ਕਹਿੰਦੇ ਕਲਗੀਆਂ ਵਾਲੇ ਗੜੀ ਦੇ ਅੰਦਰ? ਕਹਿੰਦੇ ਮੈਂ ਤੇਰਾ ਹੂੰ, ਬੱਚੇ ਵੀ ਮੇਰੇ ਤੇਰੇ ਹੈ ਐ ਮੌਲਾ, ਮੈਂ ਵੀ ਤੇਰਾ ਆ, ਇਹ ਬੱਚੇ ਵੀ ਤੇਰੇ, ਜਦੋਂ ਤੂੰ ਦਿੱਤੇ ਸਨ ਉਦੋਂ ਵੀ ਤੇਰੇ ਸਨ, ਅੱਜ ਦੋ ਵਿਛੜ ਗਏ ਆ ਉਹ ਵੀ ਤੇਰੇ ਆ, ਆ ਦੋ ਵੀ ਤੇਰੇ ਆ, ਤੇ ਕੱਲ ਨੂੰ ਤੇਰੇ ਨਾਂ ਦੇ ਉੱਤੇ ਇਹਨਾਂ ਨੂੰ ਕੁਰਬਾਨ ਕਰ ਦਿਆਂਗਾ ਤਾਂ ਵੀ ਤੇਰੇ ਹੋਣਗੇ। ਧਰਮ ਦੇ ਨਾਂ ਤੇ ਕੁਰਬਾਨ ਕਰਨੇ ਤੇ ਧਰਮ ਹੀ ਰੱਬ ਨਾਲ ਜੋੜਦਾ। ਮੈਂ ਤੇਰਾ ਹੂੰ, ਬੱਚੇ ਵੀ ਮੇਰੇ ਤੇਰੇ ਹੈ ਐ ਮੌਲਾ, ਥੇ ਤੇਰੇ ਹੈ ਤੇਰੇ ਰਹੇਗੇ ਤੇਰੇ ਦਾਤਾ। ਤੇ ਵੇਖੋ ਉਸ ਗੁਰੂ ਦੀ ਅਰਦਾਸ, ਵੇਖੋ ਰੱਬ ਨਾਲ ਗੱਲਾਂ, ਕਹਿੰਦੇ ਜਿਸ ਹਾਲ ਮੇ ਰੱਖੇ ਹੈ ਵਹੀ ਹਾਲ ਅੱਛਾ, ਜਿਹੜੇ ਹਾਲ ਚ ਰੱਖੇ ਨਾ ਕਲਗੀਧਰ ਪਾਤਸ਼ਾਹ, ਕਹਿੰਦੇ ਉਹ ਹਾਲ ਹੀ ਅੱਛਾ ਚੰਗਾ ਸੋਹਣਾ। ਜਿਸ ਹਾਲ ਮੇ ਰੱਖੇ ਹੈ ਵਹੀ ਹਾਲ ਅੱਛਾ, ਜੋ ਜੋ ਸ਼ੁਕਰ ਕੇ ਸਿਵਾ ਜੁਬਾਂ ਤੇ ਨਹੀਂ ਕੋਈ ਸ਼ਿਕਵਾ। ਜਦੋਂ ਵੀ ਪ੍ਰਭੂ ਕਰਾਂਗਾ ਤੇਰਾ ਸ਼ੁਕਰਾਨਾ ਕਰਾਂਗਾ, ਸ਼ਿਕਵਾ ਨਹੀਂ ਕਰ ਸਕਦਾ, ਗਿਲਾ ਨਹੀਂ ਕਰ ਸਕਦਾ। ਆਨੰਦ ਚ ਆਨੰਦਪੁਰ ਦੀ ਧਰਤੀ ਤਾਂ ਵੀ ਸ਼ੁਕਰਾਨਾ, ਚਮਕੌਰ ਦੀ ਗੜੀ ਆ ਤਾਂ ਵੀ ਸ਼ੁਕਰਾਨਾ। ਤੂੰ ਬੱਚੇ ਦਿੱਤੇ ਆ, ਪੁੱਤਰ ਦਿੱਤੇ ਆ, ਤੇਰੀ ਦਾਤ ਆ, ਪੁੱਤਰ ਮਿਲ ਗਏ ਸਾਹਿਬਜ਼ਾਦਿਆਂ ਦਾ ਜਨਮ ਹੋਇਆ, ਉਹ ਤਾਂ ਵੀ ਤੇਰਾ ਸ਼ੁਕਰਾਨਾ। ਤੇ ਜੇ ਕੱਲ ਨੂੰ ਇਹ ਸ਼ਹਾਦਤ ਦਾ ਜਾਮ ਪੀ ਜਾਣਗੇ ਤੇ ਤਾਂ ਵੀ ਤੇਰਾ ਸ਼ੁਕਰਾਨਾ, ਤੇਰਾ ਧੰਨਵਾਦ। ਜੋ ਜੋ ਸ਼ੁਕਰ ਕੇ ਸਿਵਾ ਜੁਬਾਂ ਤੇ ਨਹੀਂ ਕੋਈ ਸ਼ਿਕਵਾ, ਸ਼ਿਕਵਾ ਗਿਲਾ ਹੈ ਹੀ ਨਹੀਂ, ਕੇਵਲ ਸ਼ੁਕਰਾਨਾ ਕੇਵਲ ਧੰਨਵਾਦ। ਸਵੇਰੇ ਦਿਨ ਚੜਿਆ, ਪੰਜ ਪੰਜ ਦੇ ਜਥੇ ਬਣਾ ਕੇ ਬਾਹਰ ਭੇਜਣੇ ਸ਼ੁਰੂ ਕਰ ਦਿੱਤੇ, ਪੰਜ ਪੰਜ ਦੇ ਜਥੇ, ਭਾਈ ਮੋਹਕਮ ਸਿੰਘ, ਭਾਈ ਹਿੰਮਤ ਸਿੰਘ, ਭਾਈ ਸਾਹਿਬ ਸਿੰਘ, ਇਹਨਾਂ ਦੇ ਵੀ ਜਥੇ ਬਣ ਕੇ ਬਾਹਰ ਗਏ ਪੰਜਾਂ ਪੰਜਾਂ ਸਿੰਘਾਂ ਦੇ। ਸਾਹਿਬਜ਼ਾਦਾ ਅਜੀਤ ਸਿੰਘ ਨੇ ਆਖਿਆ, ਪਿਤਾ ਜੀ ਮੈਨੂੰ ਵੀ ਆਗਿਆ ਬਖਸ਼ੋ, ਮੈਂ ਵੀ ਜੰਗ ਦੇ ਮੈਦਾਨ ਵਿੱਚ ਜੂਝਣਾ ਚਾਹੁੰਦਾ। ਕਲਗੀਧਰ ਪਾਤਸ਼ਾਹ ਨੇ ਗੜ ਨਾਲ ਲਾਇਆ, ਆਪ ਸ਼ਸਤਰ ਸਜਾਏ ਹੱਥੀ, ਆਪ ਸ਼ਸਤਰ ਸਜਾ ਕੇ ਘੋੜੇ ਤੇ ਸਵਾਰ ਕਰਕੇ ਥਾਪੜਾ ਦੇ ਕੇ ਨਾਲ ਚਾਰ ਸਿੰਘ ਹੋਰ ਦਿੱਤੇ। ਸਾਹਿਬਜ਼ਾਦਾ ਅਜੀਤ ਸਿੰਘ ਨੂੰ ਤੋਰ ਦਿੱਤਾ ਜੰਗ ਦੇ ਮੈਦਾਨ ਤੇ, ਆਪ ਪਤਾ ਕਿੱਥੇ ਬਹਿ ਗਏ? ਆਪ ਟੀਸੀ ਦੇ ਉੱਤੇ, ਗੜੀ ਦੇ ਉੱਤੇ, ਜਿੱਥੋਂ ਸਾਹਿਬਜ਼ਾਦਿਆਂ ਲੜਦਾ ਨਜ਼ਰ ਆਉਂਦਾ। ਸਾਹਿਬਜ਼ਾਦਾ ਅਜੀਤ ਸਿੰਘ ਨੇ ਜਾ ਕੇ ਟਾਕਰਾ ਕੀਤਾ ਫੌਜਾਂ ਦਾ, ਪਤਾ ਕੀ ਹੋਇਆ? ਲੜਦਿਆਂ ਲੜਦਿਆਂ ਸਾਹਿਬਜ਼ਾਦਾ ਅਜੀਤ ਸਿੰਘ ਦੀ ਜਿਹੜੀ ਸਿਰੀ ਸਾਹਿਬ ਸੀ ਨਾ, ਉਹ ਟੁੱਟ ਗਈ, ਦੋ ਟੁਕੜੇ ਹੋ ਗਏ। ਫਿਰ ਕੀ ਕੀਤਾ? ਬਰਸ਼ਾ ਕੱਢਿਆ, ਬਰਸ਼ੇ ਨਾਲ ਲੜਨਾ ਸ਼ੁਰੂ ਕੀਤਾ। ਜਦੋਂ ਸਾਰੇ ਦੇ ਸਾਰੇ ਸ਼ਸਤਰ ਟੁੱਟਣੇ ਸ਼ੁਰੂ ਹੋ ਗਏ, ਜਦੋਂ ਕਿਤੇ ਬਹੁਤੀ ਭੀੜ ਆਲੇ ਦੁਆਲੇ ਪੈ ਜਾਂਦੀ ਹੈ ਨਾ, ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਗੜੀ ਦੇ ਉੱਤੇ ਬੈਠੇ ਆਪਣੀ ਕਮਾਨ ਕੱਢ ਲੈਂਦੇ, ਫਿਰ ਤੇ ਆਪ ਤੀਰ ਚਲਾਉਂਦੇ। ਸਭ ਤੋਂ ਵੱਧ ਤੀਰ, ਸਭ ਤੋਂ ਜ਼ਿਆਦਾ ਤੀਰ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਚਮਕੌਰ ਦੀ ਗੜੀ ਤੇ ਬਹਿ ਕੇ ਚਲਾਏ ਹੈ ਆਪਣੇ ਜੀਵਨ ਚ। ਜਿੰਨੀਆਂ ਜੰਗਾਂ ਲੜੀਆਂ, ਸਭ ਤੋਂ ਵੱਧ ਤੀਰ ਮਹਾਰਾਜ ਨੇ ਚਮਕੌਰ ਦੀ ਗੜੀ ਚੋਂ ਛੱਡਿਆ। ਜਦੋਂ ਸਾਹਿਬਜ਼ਾਦਾ ਅਜੀਤ ਸਿੰਘ ਦੇ ਸ਼ਸਤਰ ਟੁੱਟ ਗਏ, ਘੋੜਾ ਜਿਹੜਾ ਸੀ ਨਾ ਉਹ ਵੀ ਧਰਤੀ ਦੇ ਉੱਤੇ ਲਿਟ ਗਿਆ, ਘੋੜਾ ਵੀ ਜ਼ਖਮੀ ਹੋ ਕੇ ਧਰਤੀ ਤੇ ਡਿੱਗ ਪਿਆ। ਸਾਹਿਬਜ਼ਾਦਾ ਅਜੀਤ ਸਿੰਘ ਨੇ ਆਹ ਜਿਹੜੀ ਆਪਾਂ ਛੋਟੀ ਸਿਰੀ ਸਾਹਿਬ ਆਪਣੇ ਗਲ ਪਾਉਂਦੇ ਹਾਂ ਨਾ, ਇਹ ਸਿਰੀ ਸਾਹਿਬ ਵੀ ਸਾਹਿਬਜ਼ਾਦੇ ਨੇ ਕੱਢ ਕੇ ਹੱਥ 'ਚ ਫੜ ਕੇ ਹੱਥੋਂ ਹੱਥੀ ਆਮੋ ਸਾਹਮਣੇ ਟਾਕਰਾ ਕਰਦਾ ਰਿਹਾ। ਆਖਰ ਜਦੋਂ ਸਾਰੇ ਦਾ ਸਾਰਾ ਸਰੀਰ ਤੀਰਾਂ ਦੇ ਨਾਲ, ਬਰਸ਼ੀਆਂ ਨਾਲ, ਤਲਵਾਰਾਂ ਦੇ ਫੱਟਾਂ ਨਾਲ ਵਿੰਨਿਆ ਗਿਆ, ਬੇਅੰਤ ਲਹੂ ਚੋ ਗਿਆ ਸਰੀਰ ਦੇ ਵਿੱਚੋਂ, ਆਖਰ ਸਾਹਿਬਜ਼ਾਦਾ ਅਜੀਤ ਸਿੰਘ ਧਰਤੀ ਉੱਤੇ ਲਿਟ ਕੇ ਸ਼ਹਾਦਤ ਦਾ ਜਾਮ ਪੀ ਗਿਆ। ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਟੀਸੀ ਦੇ ਉੱਤੇ ਬੈਠੇ ਆ, ਜਦੋਂ ਸਾਹਿਬਜ਼ਾਦਾ ਅਜੀਤ ਸਿੰਘ ਨੂੰ ਅੱਖਾਂ ਨਾਲ ਵੇਖਿਆ, ਧਰਤੀ ਦੇ ਉੱਤੇ ਲਿਟ ਕੇ ਸ਼ਹਾਦਤ ਦਾ ਜਾਮ ਪੀਂਦੇ ਆ, ਉੱਚੀ ਆਵਾਜ਼ ਵਿੱਚ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਜਕਾਰਾ ਬੁਲਾਇਆ, ਆਖੋ ਸਤਨਾਮ ਸ੍ਰੀ ਵਾਹਿਗੁਰੂ। ਛੋਟਾ ਕਹਿੰਦਾ ਜੁਝਾਰ ਸਿੰਘ, ਸਤਿਗੁਰੂ ਪਿਤਾ ਮੈਨੂੰ ਆਗਿਆ ਬਖਸ਼ੋ, ਭਰਾ ਤੋਂ ਬਿਨਾਂ ਹੁਣ ਮੈਂ ਕਿਵੇਂ ਰਹਿ ਸਕਦਾ, ਜਿਹੜੇ ਰਸਤੇ ਤੇ ਉਹਨੂੰ ਤੋਰਿਆ ਜੇ ਮੈਨੂੰ ਵੀ ਤੁਰ। ਕਲਗੀਧਰ ਪਾਤਸ਼ਾਹ ਕਹਿੰਦੇ ਜੁਝਾਰ ਸਿੰਘ ਲੜਨਾ ਆਉਂਦਾ 14 ਸਾਲਾਂ ਦਾ ਸੀ, ਵੱਡਾ 18 ਸਾਲ ਦਾ, ਸਾਹਿਬਜ਼ਾਦਾ ਅਜੀਤ ਸਿੰਘ ਇਹ 14 ਸਾਲ ਦਾ, ਤਕਰੀਬਨ 14 ਸਾਲ ਉਮਰ। ਕਲਗੀਆਂ ਵਾਲੇ ਨੇ ਆਪ ਸ਼ਸਤਰ ਵਿੱਦਿਆ ਸਾਰਾ ਕੁਝ ਸਿਖਾਇਆ, ਹੁਣ ਮਹਾਰਾਜ ਕਹਿੰਦੇ ਲੜਨਾ ਆਉਂਦਾ ਮੁਕਾਬਲਾ ਕਰ ਲੇਗਾ, ਪਤਾ ਸਾਹਿਬਜ਼ਾਦਾ ਜੁਝਾਰ ਸਿੰਘ ਨੇ ਕੀ ਆਖਿਆ ਸੀ? ਕਹਿੰਦਾ ਪਿਤਾ ਜੀ, ਹੁਣ ਮਹਾਰਾਜ ਪਰਖ ਕਰ ਰਹੇ ਆ ਵੀ ਮਰਨ ਦਾ ਚਾਹ ਕਿੰਨਾ ਕਿਆ, ਲੜਨ ਦਾ ਤੇ ਪਤਾ ਵੀ ਆਪ ਸਿਖਾਇਆ ਸਾਰਾ ਕੁਝ। ਕਹਿੰਦਾ ਪਿਤਾ ਜੀ, ਮੁਝੇ ਲੜਨਾ ਨਹੀਂ ਆਤਾ, ਮਰਨਾ ਤੋਂ ਆਤਾ ਹੈ। ਲੜਨ ਦੀ ਜਾਚ ਨਹੀਂ ਤੇ ਨਾ ਸਹੀ, ਮਰਨ ਦੀ ਜਾਚ ਤੇ ਹੈਗੀ ਹੈ। ਸ਼ਹਾਦਤ ਦਾ ਜਾਮ ਤੇ ਪੀ ਸਕਦਾ। ਪਿਤਾ ਜੀ, ਮੁਝੇ ਲੜਨਾ ਨਹੀਂ ਆਤਾ, ਮਰਨਾ ਤੋਂ ਆਤਾ ਹੈ। ਖੁਦ ਆਗੇ ਬੜ੍ਹ ਕਰ ਗਲਾ ਤੇਗ ਪੇ ਧਰਨਾ ਤੋਂ ਆਤਾ ਹੈ। ਖੁਦ ਅੱਗੇ ਵੱਧ ਕੇ ਗਲਾ ਤਲਵਾਰ ਦੇ ਉੱਤੇ ਰੱਖਣਾ ਤੇ ਆਉਂਦਾ ਨਾ, ਆਪ ਜਾ ਕੇ ਸ਼ਹਾਦਤ ਦਾ ਜਾਮ ਪੀਣਾ ਤੇ ਆਉਂਦਾ ਨਾ। ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਨੇ ਗੱਲ ਨਾਲ ਲਾ ਕੇ ਆਖਿਆ, ਜੁਝਾਰ ਸਿਆਂ ਖੁਦ ਅੱਗੇ ਵੱਧ ਕੇ ਗਲਾ ਤੇਗ ਦੇ ਉੱਤੇ ਰੱਖਣਾ ਆਉਂਦਾ। ਕਹਿੰਦਾ ਦਾਦੀ ਮਾਂ ਨੇ ਕਥਾ ਕਹਾਣੀਆਂ ਸੁਣਾ ਸੁਣਾ ਕੇ ਦਾਦੇ ਦੀਆਂ ਤੇ ਮੋਹੇ ਮਰਨੇ ਕਾ ਚਾਓ ਹੈ ਇਹਦੀ ਜਾਂਚ ਸਿਖਾਈ ਹੋਈ ਆ। ਵੱਡੇ ਭਰਾ ਨੂੰ ਲੜਦਿਆਂ ਸਾਹਮਣੇ ਵੇਖ ਕੇ ਮੋਹੇ ਮਰਨੇ ਕਾ ਚਾਓ ਦਾ ਮਨ ਹਿਰਦੇ ਦੇ ਵਿੱਚ ਚਾਹ ਤਾਂਗ ਲਾਲਸਾ ਪੈਦਾ ਹੋ ਗਈ। ਜਬ ਆਵ ਕੀ ਔਦ ਨਿਦਾਨ ਬਣੇ ਅਤ ਹੀ ਰਣ ਮੈਂ ਤਬ ਜੂਝ। ਜਦੋਂ ਮਹਾਰਾਜ ਸੱਚੇ ਪਾਤਸ਼ਾਹ ਨੇ ਆਪ ਸ਼ਸਤਰ ਸਜਾ ਕੇ ਤੋਰਿਆ, ਜੰਗ ਦੇ ਮੈਦਾਨ ਵਿੱਚ ਨਾਲ ਸਿੰਘ ਦਿੱਤੇ, ਫਿਰ ਗੜੀ ਦੀ ਟੀਸੀ ਦੇ ਉੱਤੇ ਬੈਠੇ, ਆਪ ਲੜਦਿਆਂ ਸਾਹਿਬਜ਼ਾਦਾ ਜੁਝਾਰ ਸਿੰਘ ਨੂੰ ਜਦੋਂ ਮੱਲਾਂ ਮਾਰਦਿਆਂ ਵੇਖਿਆ ਨਾ, ਤੇ ਸਾਧ ਸੰਗਤ ਇੱਕ ਵਿਦਵਾਨ ਨੇ ਲਿਖਿਆ, ਜਿਹੜੀਆਂ ਮੁਗਲ ਫੌਜਾਂ ਸੀ ਨਾ, ਉਹ ਕਹਿੰਦੇ ਸੀ ਉਹ ਛੋਟੀ ਜਿਹੀ ਉਮਰ ਦਾ ਬਾਲਕ ਤੇ 10 ਲੱਖ ਫੌਜਾਂ ਦੇ ਵਿੱਚ ਆ ਕੇ ਇਹਨੇ ਭਗਦੜ ਮਚਾ ਦਿੱਤੀ ਆ, ਏਡਾ ਬਲਵਾਨ। ਤੇ ਉਸ ਵੇਲੇ ਮੁਗਲ ਫੌਜਾਂ ਹੀ ਆਪਸ ਵਿੱਚ ਗੱਲਾਂ ਕਰਦੀਆਂ ਸੀ, ਉਹ ਕਹਿੰਦੇ ਇਹਨਾਂ ਦੇ ਮੁਰਸ਼ਦ ਨੇ ਜਿਹੜਾ ਇਹਨਾਂ ਨੂੰ ਆਬੇ ਹਯਾਤ ਪਿਆਇਆ ਆ, ਤੇ ਜੋ ਇਹਨਾਂ ਨੂੰ ਸ਼ਸਤਰ ਵਿਦਿਆ ਸਿਖਾਈ ਆ, ਉਹ ਇਹਦੇ ਇੱਕ ਇੱਕ ਜਾਣਾ ਲੱਖਾਂ ਦਾ ਮੁਕਾਬਲਾ ਕਰਕੇ ਤੇ ਫੌਜਾਂ ਦੇ ਵਿੱਚ ਸਹਿਮ ਪਾ ਦਿੰਦਾ ਆ। ਅੱਗੇ ਦੌੜਨੀਆਂ ਸ਼ੁਰੂ ਹੋ ਜਾਂਦੀਆਂ ਸਨ ਫੌਜਾਂ ਜਦੋਂ ਸਾਹਿਬਜ਼ਾਦਾ ਜੁਝਾਰ ਸਿੰਘ ਦੀ ਸ੍ਰੀ ਸਾਹਿਬ ਜੰਗ ਦੇ ਮੈਦਾਨ ਵਿੱਚ ਚੱਲਦੀ ਸੀ। ਲੜਦਿਆਂ ਲੜਦਿਆਂ ਮੁਕਾਬਲਾ ਕਰਦਿਆਂ ਕਰਦਿਆਂ ਸਾਥੀ ਸਿੰਘ ਵੀ ਜਿਹੜੇ ਨਾਲ ਸਨ ਉਹ ਵੀ ਸ਼ਹਾਦਤ ਦਾ ਜਾਮ ਪੀ ਗਏ ਤੇ ਆਖਰ ਜਦੋਂ ਸਾਧ ਸੰਗਤ ਸਾਹਿਬਜ਼ਾਦਾ ਜੁਝਾਰ ਸਿੰਘ ਦਾ ਸਰੀਰ ਪੂਰਨ ਜ਼ਖਮੀ ਹੋ ਗਿਆ ਸਾਰਾ, ਤੇ ਜਦੋਂ ਸਾਹਿਬਜ਼ਾਦਾ ਜੁਝਾਰ ਸਿੰਘ ਨੇ ਸ਼ਹਾਦਤ ਦਾ ਜਾਮ ਪੀਤਾ ਤੇ ਕਲਗੀਧਰ ਪਾਤਸ਼ਾਹ ਨੇ ਜਦੋਂ ਛੱਡਿਆ ਨਾ ਜਕਾਰਾ ਤੇ ਕੋਲ ਬੈਠੇ ਗੁਰਸਿੱਖ ਭਾਈ ਦਇਆ ਸਿੰਘ ਵਰਗੇ ਗੁਰਸਿੱਖ ਕਹਿੰਦੇ, ਮਹਾਰਾਜ ਪੁੱਤਰ ਜੰਗ ਦੇ ਮੈਦਾਨ ਵਿੱਚ ਡਿੱਗ ਪਏ, ਸ਼ਹਾਦਤ ਦਾ ਜਾਮ ਪੀ ਕੇ ਇਹ ਕਾਹਦੀ ਖੁਸ਼ੀ ਆ, ਇਹ ਕਿਹੜੀ ਖੁਸ਼ੀ ਚ ਜਕਾਰੇ ਛੱਡਦੇ ਹੋ? ਕਲਗੀਆਂ ਵਾਲੇ ਦਾਤੇ ਨੇ ਇੱਕ ਬਚਨ ਕਿਹਾ, ਇਹ ਬਚਨ ਕਹਿ ਕੇ ਫਿਰ ਜਕਾਰਾ ਬੁਲਾਇਆ। ਪਤਾ ਕੀ ਕਹਿੰਦੇ ਕਲਗੀਧਰ ਪਾਤਸ਼ਾਹ? ਕਹਿੰਦੇ ਦਇਆ ਸਿੰਘ, ਅਸਲ ਗੱਲ ਪਤਾ ਕੀ ਹੈ, ਸੁਣ, ਇੱਕ ਵੀ ਅੱਖ ਦੇ ਵਿੱਚ ਆਂਸੂ ਨਹੀਂ ਗੁਰੂ ਗੋਬਿੰਦ ਸਿੰਘ ਸਾਹਿਬ ਦੇ, ਇੱਕ ਵੀ ਅੱਥਰੂ ਨਹੀਂ ਕੇਰਿਆ ਅੱਖਾਂ ਚ। ਕਹਿਣ ਲੱਗੇ, ਦਇਆ ਸਿਆਂ, ਅੱਜ ਤੱਕ ਸੰਸਾਰ ਦੇ ਲੋਕ ਮੈਨੂੰ ਸ਼ਹੀਦ ਬਾਪ ਦਾ ਬੇਟਾ ਕਹਿੰਦੇ ਰਹੇ ਆ ਕਿ ਗੁਰੂ ਗੋਬਿੰਦ ਸਿੰਘ ਸ਼ਹੀਦ ਬਾਪ ਦਾ ਬੇਟਾ ਆ, ਗੁਰੂ ਤੇਗ ਬਹਾਦਰ ਸਾਹਿਬ ਦਾ ਬੇਟਾ, ਇਹਨਾਂ ਦਾ ਪਿਤਾ ਸ਼ਹੀਦ ਆ। ਦਇਆ ਸਿਆਂ, ਅੱਜ ਮੈਨੂੰ ਖੁਸ਼ੀ ਆ, ਅੱਜ ਮੈਨੂੰ ਚਾਹ ਆ, ਅੱਜ ਮੈਂ ਸ਼ਹੀਦ ਬਾਪ ਦਾ ਬੇਟਾ ਹੀ ਨਹੀਂ ਰਹਿ ਗਿਆ, ਅੱਜ ਮੈਂ ਸ਼ਹੀਦ ਬੇਟਿਆਂ ਦਾ ਬਾਪ ਵੀ ਬਣ ਗਿਆ। ਸੰਸਾਰ ਵਿੱਚ ਇੱਕੋ ਹੀ ਮੁਰਸ਼ਦ ਹੈ, ਇੱਕੋ ਹੀ ਪੈਗੰਬਰ ਹੈ, ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ, ਜੋ ਸ਼ਹੀਦ ਬਾਪ ਦਾ ਬੇਟਾ ਹੈ ਤੇ ਸ਼ਹੀਦ ਬੇਟਿਆਂ ਦਾ ਬਾਪ ਹੈ। ਔਰ ਸਾਧ ਸੰਗਤ, ਉਸ ਵਿਦਵਾਨ ਨੇ ਲਿਖਿਆ, ਕਹਿੰਦਾ ਦੁਨੀਆ ਮੇਂ ਏਕ ਤੀਰਥ ਹੈ ਯਾਤਰਾ ਕੇ ਲੀਏ, ਏਕ ਤੀਰਥ ਹੈ, ਦੁਨੀਆਂ ਚ ਇੱਕੋ ਤੀਰਥ ਹੈ ਯਾਤਰਾ ਕਰਨ ਵਾਸਤੇ। ਜਦੋਂ ਉਸ ਤੀਰਥ ਅਸਥਾਨ ਤੇ ਜਾਂਦੇ ਹੋ ਨਾ, ਉਹਨਾਂ ਦਾ ਨਾਂ ਲੈ ਕੇ ਨਮਸਕਾਰ ਕਰਿਆ ਕਰੋ, ਉਹਨਾਂ ਦਾ ਨਾਂ ਲੈ ਕੇ ਸਿਰ ਝੁਕਾਇਆ ਕਰੋ, ਉਹਨਾਂ ਸਾਹਿਬਜ਼ਾਦਿਆਂ ਦਾ। ਕਿਹੜਾ ਅਸਥਾਨ ਹੈ ਉਹ? ਕਹਿੰਦਾ ਦੁਨੀਆਂ ਮੇਂ, ਉਹ ਸ੍ਰੀ ਚਮਕੌਰ ਸਾਹਿਬ, ਦੁਨੀਆਂ ਮੇਂ ਏਕ ਤੀਰਥ ਹੈ ਯਾਤਰਾ ਕੇ ਲੀਏ, ਜਹਾਂ ਬਾਪ ਨੇ ਬੱਚੇ ਕਟਵਾਏ ਕੌਮ ਕੇ ਲੀਏ, ਕੌਮ ਦੀ ਖਾਤਰ। ਇੱਕ ਵਿਦਵਾਨ ਨੇ ਖੁਦਾ ਕੇ ਲੀਏ ਵੀ ਲਿਖਿਆ, ਕਟਵਾਏ ਖੁਦਾ ਦੇ ਨਾਂ ਤੇ, ਖੁਦਾ ਦੇ ਨਾਂ ਤੇ, ਪਰ ਚੜ੍ਹਦੀ ਕਲਾ ਕੌਮ ਦੀ ਹੋਵੇ। ਹੁਣ ਅੰਦਰ ਕੀ ਵਰਤਿਆ ਹੁਕਮ? ਗੜੀ ਦੇ ਅੰਦਰ ਸਾਹਿਬਜ਼ਾਦੇ ਸ਼ਹਾਦਤ ਦਾ ਜਾਮ ਪੀ ਗਏ। ਸਿੰਘਾਂ ਨੇ ਵੇਖਿਆ ਕਿ ਜੇ ਗੁਰੂ ਗੋਬਿੰਦ ਸਿੰਘ ਮਹਾਰਾਜ ਸ਼ਹਾਦਤ ਦਾ ਜਾਮ ਪੀ ਗਏ ਤੇ ਬਹੁਤ ਚੰਗਾ ਨਹੀਂ ਹੋਏਗਾ। ਹੁਣ ਇਹ ਹੋਣਾ ਚਾਹੀਦਾ ਵੀ ਜੇ ਸਤਿਗੁਰੂ ਮਹਾਰਾਜ ਸਰੀਰ ਕਰਕੇ ਰਹੇ ਤੇ ਇਹ ਤੇ ਸਾਡੇ ਵਰਗੇ ਹਜ਼ਾਰਾਂ ਤੇ ਲੱਖਾਂ ਸਿੰਘ ਹੋਰ ਤਿਆਰ ਕਰ ਸਕਦੇ ਆ। ਇਸ ਲਈ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਬੇਨਤੀ ਕੀਤੀ ਜਾਏ। ਪਹਿਲਾਂ ਬੇਨਤੀ ਵੀ ਕੀਤੀ ਕੁਝ ਸਿੰਘਾਂ ਨੇ ਕਿ ਮਹਾਰਾਜ ਤੁਸੀਂ ਗੜੀ ਛੱਡ ਕੇ ਜਾ ਸਕਦੇ ਹੋ, ਪਰ ਕਲਗੀਆਂ ਵਾਲੇ ਨੇ ਆਖਿਆ ਸੀ ਨਹੀਂ ਭਲਿਓ, ਅੱਤ ਹੀ ਰਣ ਮੈਂ ਤਬ ਜੂਝ ਮਰੋਂ ਦਾ ਵਕਤ ਆ ਗਿਆ। ਇਹ ਸੰਸਾਰ ਜਿਹੜਾ ਇਹ ਨਾ ਆਖੇ ਕਿ ਸਿੰਘਾਂ ਨੂੰ ਸ਼ਹੀਦ ਕਰਾ ਕੇ ਤੇ ਆਪ ਗੜੀ ਛੱਡ ਕੇ ਚਲਾ ਗਿਆ, ਇਹ ਨਹੀਂ ਅਖਵਾਉਣਾ। ਮੈਂ ਸ਼ਹਾਦਤ ਦਾ ਜਾਮ ਆਪ ਖੁਦ ਵੀ ਪੀਆਂਗਾ, ਮਸਾਂ ਤੇ ਮੈਨੂੰ ਮੌਕਾ ਮਿਲਣ ਲੱਗਾ ਸ਼ਹਾਦਤ ਦਾ ਜਾਮ ਪੀਣ ਦਾ। ਸਿੰਘਾਂ ਨੇ ਸਲਾਹ ਕੀਤੀ, ਕਹਿੰਦੇ ਬੇਨਤੀ ਨਾਲ ਗੱਲ ਨਹੀਂ ਬਣਦੀ, ਕੀ ਕੀਤਾ ਜਾਏ? ਕਹਿੰਦੇ ਕਲਗੀਧਰ ਪਾਤਸ਼ਾਹ ਨੇ ਆਪ ਹੀ ਤੇ ਖੰਡੇ ਬਾਟੇ ਦਾ ਅੰਮ੍ਰਿਤ ਛਕਾਉਣ ਵੇਲੇ ਕਿਹਾ ਸੀ ਸਿੰਘ ਪੰਚਨ ਮੈਂ ਮੇਰੋ ਵਾਸਾ, ਇਹਨਾਂ ਪੰਜਾਂ ਦੇ ਵਿੱਚ ਗੁਰੂ ਵੱਸਦਾ ਹੈ। ਇਸ ਕਰਕੇ ਕੀ ਕੀਤਾ ਜਾਏ? ਪੰਜ ਤਿਆਰ ਪਰ ਤਿਆਰ ਸਿੰਘ ਜਿਹੜੇ ਆ ਉਹ ਕਹਿੰਦੇ ਖੜੇ ਹੋਵੋ ਤੇ ਕਲਗੀਧਰ ਪਾਤਸ਼ਾਹ ਨੂੰ ਗੁਰੂ ਰੂਪ ਵਿੱਚ ਹੁਕਮ ਲਾਓ ਕਿ ਤੁਹਾਨੂੰ ਗੜੀ ਛੱਡ ਕੇ ਜਾਣਾ ਪਏਗਾ। ਪੰਜ ਸਿੰਘ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਦੇ ਅੱਗੇ ਖੜੇ ਹੋਏ ਅਤੇ ਆਖਿਆ ਕਲਗੀਆਂ ਵਾਲਿਆ, ਗੁਰੂ ਗੋਬਿੰਦ ਸਿੰਘ ਜੀ, ਹੁਣ ਖਾਲਸਾ ਗੁਰੂ ਰੂਪ ਵਿੱਚ ਤੁਹਾਨੂੰ ਪੰਜ ਸਿੰਘ ਗੁਰੂ ਰੂਪ ਵਿੱਚ ਹੁਕਮ ਕਰਦੇ ਆ ਕਿ ਤੁਹਾਨੂੰ ਚਮਕੌਰ ਦੀ ਗੜੀ ਛੱਡ ਕੇ ਜਾਣਾ ਪਏਗਾ, ਚਮਕੌਰ ਦੀ ਗੜੀ ਛੱਡ ਕੇ ਚਲੇ ਜਾਓ, ਇਹ ਗੁਰੂ ਦਾ ਹੁਕਮ ਹੈ, ਬੇਨਤੀ ਨਹੀਂ। ਜਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਇਹ ਗੱਲ ਸੁਣੀ ਕਹਿੰਦੇ ਅਤ ਹੀ ਰਣ ਮੈਂ ਤਬ ਜੂਝ ਮਰੋਂ ਨੂੰ ਚਿੱਤ ਤੇ ਕਰਦਾ ਸੀ, ਪਰ ਗੁਰੂ ਦਾ ਹੁਕਮ ਟਾਲਿਆ ਨਹੀਂ ਜਾ ਸਕਦਾ। ਸਿਰ ਝੁਕਾ ਦਿੱਤਾ ਗੁਰੂ ਗੋਬਿੰਦ ਸਿੰਘ ਮਹਾਰਾਜ, ਮਸਤਕ ਨੀਵਾਂ ਕਰ ਦਿੱਤਾ, ਗਰਦਨ ਝੁਕਾ ਦਿੱਤੀ, ਕਹਿੰਦੇ ਸਤ ਬਚਨ, ਕਹਿੰਦੇ ਜਾਵਾਂਗਾ ਤੇ ਸਹੀ ਪਰ ਚੁੱਪ ਕਰਕੇ ਨਹੀਂ ਜਾਵਾਂਗਾ। ਕਹਿਣ ਲੱਗੇ ਜਾਵਾਂਗਾ ਪਰ ਗੜੀ ਚੋਂ ਬਾਹਰ ਨਿਕਲ ਕੇ ਤਾੜੀ ਮਾਰ ਕੇ ਆਵਾਜ਼ ਦੇ ਕੇ ਜਾਵਾਂਗਾ, ਤਾਂ ਕਿ ਫੌਜਾਂ ਇਹ ਨਾ ਕਹਿਣ ਕਿ ਗੁਰੂ ਗੋਬਿੰਦ ਸਿੰਘ ਲੁਕ ਕੇ ਚਲਾ ਗਿਆ, ਭੱਜ ਗਿਆ ਰਾਤ ਦੇ ਹਨੇਰੇ ਚ। ਇਸ ਤਰ੍ਹਾਂ ਨਹੀਂ ਜਾਵਾਂਗਾ। ਹੁਣ ਦੇਖਣਾ ਚਮਕੌਰ ਸਾਹਿਬ ਜਾਓ ਨਾ ਦਰਸ਼ਨ ਕਰਨ ਵਾਸਤੇ, ਉੱਥੇ ਤਾੜੀ ਸਾਹਿਬ ਗੁਰਦੁਆਰਾ ਹੈ ਜਿੱਥੇ ਮਹਾਰਾਜ ਨੇ ਹੱਥ ਦੇ ਨਾਲ ਤਾੜੀ ਮਾਰੀ ਤੇ ਤਾੜੀ ਮਾਰ ਕੇ ਆਖਿਆ ਪੀਰ ਹਿੰਦ ਮੇ ਰਵਤ, ਪੀਰ ਹਿੰਦ ਮੇ ਰਵਤ। ਇਹਨਾਂ ਸਾਹ ਉਹਨਾਂ ਦੀ ਭਾਸ਼ਾ ਚ ਇਹਨਾਂ ਨੂੰ ਪਤਾ ਲੱਗ ਜੇ ਕਿ ਜਿਹੜਾ ਸਿੱਖਾਂ ਦਾ ਪੀਰ, ਹਿੰਦੂਆਂ ਦਾ ਗੁਰੂ, ਸਿੱਖਾਂ ਦਾ ਗੁਰੂ ਆ ਇਹਨਾਂ ਹਿੰਦੁਸਤਾਨ ਦੇ ਲੋਕੋ, ਉਹ ਜਾ ਰਿਹਾ, ਮੈਂ ਚੱਲਿਆ ਆ, ਤੁਹਾਡੇ ਚ ਜੁਰਤ ਹੈ, ਤਾਕਤ ਹੈ ਤੇ ਤੁਸੀਂ ਪਕੜ ਸਕਦੇ ਹੋ, ਮੈਨੂੰ ਫੜ ਸਕਦੇ ਹੋ। ਭਾਈ ਦਇਆ ਸਿੰਘ ਨੇ, ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਨੇ ਆਖਿਆ ਤੁਸੀਂ ਮੇਰੇ ਮਗਰ ਮਗਰ ਮਾਛੀਵਾੜੇ ਵਾਲੇ ਪਾਸੇ ਨੂੰ ਮੇਰੇ ਮਗਰ ਆ ਜਾਣਾ ਹੈ, ਉਹਨਾਂ ਨੂੰ ਨਹੀਂ ਆਖਿਆ। ਇੱਕ ਵਿਦਵਾਨ ਦੀ ਮੈਨੂੰ ਗੱਲ ਬੜੀ ਪਿਆਰੀ ਲੱਗਦੀ ਹੈ, ਉਹ ਪਤਾ ਕੀ ਕਹਿੰਦਾ ਸਤਿਗੁਰ ਦੀ ਬਹਾਦਰੀ ਬਾਰੇ, ਸੂਰਬੀਰਤਾ ਬਾਰੇ, ਕਹਿੰਦਾ 10 ਲੱਖ ਫੌਜ ਦਾ ਮੁਕਾਬਲਾ 40 ਭੁੱਖੇ ਧਿਆਏ ਸਿੰਘਾਂ ਨੇ ਕਰਨਾ, ਇਹ ਗੱਲ ਤੇ ਬਹੁਤ ਮਹਾਨ ਹੈ, ਪਰ ਕਹਿੰਦਾ ਇਸ ਤੋਂ ਵੀ ਮਹਾਨ ਗੱਲ ਇਹ ਹੈ ਕਿ 10 ਲੱਖ ਦੀ ਫੌਜ ਵਿੱਚੋਂ ਜਿਉਂਦੇ ਬਚ ਕੇ ਨਿਕਲ ਜਾਣਾ, ਇਹ ਵੀ ਪਾਤਸ਼ਾਹ ਦੀ ਬਹਾਦਰੀ, 10 ਲੱਖ ਫੌਜ ਚੋਂ ਬਚ ਕੇ ਨਿਕਲ ਜਾਣਾ, ਕਿੱਡੀ ਤਕੜੀ ਗੱਲ ਹੈ। ਤੁਸੀਂ 10 ਲੱਖ ਬੰਦਾ ਖੜਾ ਕਰਕੇ ਵੇਖੋ, ਚਮਕੌਰ ਸਾਹਿਬ ਦੀ ਗੜੀ ਜਿਹੜੀ ਆ, ਚਮਕੌਰ ਦੀ ਗੜੀ ਸੀ ਜਿਹੜੀ, ਉਹਦੇ ਆਲੇ ਦੁਆਲੇ 10 ਲੱਖ ਫੌਜ ਦਾ ਘੇਰਾ ਹੋਵੇ ਤੇ ਤੁਸੀਂ ਸਾਧ ਸੰਗਤ ਅੰਦਾਜ਼ਾ ਲਾ ਲੈਣਾ ਕਿ 10 ਲੱਖ ਫੌਜ ਕਿੱਥੋਂ ਤੱਕ ਪਸਰੀ ਹੋਵੇਗੀ, ਕਿੱਥੋਂ ਤੱਕ ਖਿਲਰੀ ਹੋਏਗੀ, ਕਿੰਨੀ ਥਾਂ ਉਹਨਾਂ ਨੇ ਘੇਰੀ ਹੋਏਗੀ ਆਲੇ ਦੁਆਲੇ। ਉਹਨਾਂ ਫੌਜਾਂ ਚੋਂ ਕਲਗੀਧਰ ਪਾਤਸ਼ਾਹ ਨਿਕਲ ਕੇ ਗਏ, ਮਗਰ ਮਗਰ ਹੌਲੀ ਹੌਲੀ ਭਾਈ ਦਇਆ ਸਿੰਘ ਚੱਲ ਪਿਆ। ਇੱਕ ਕਵੀ ਹੋਇਆ ਕਰਤਾਰ ਸਿੰਘ ਬਲੱਗਣ, ਉਹਨੂੰ ਮੈਂ ਥੋੜਾ ਜਿਹਾ ਪੜ੍ਹਿਆ, ਉਹਨੇ ਪਤਾ ਕੀ ਲਿਖਿਆ? ਕਹਿੰਦਾ ਜਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਨਿਕਲੇ ਰਾਤ ਦਾ ਹਨੇਰਾ, ਤੇ ਸੱਚੇ ਪਾਤਸ਼ਾਹ ਦਾ ਪੈਰ ਥੋੜਾ ਜਿਹਾ ਅੜਿਆ, ਇੰਜ ਕਹਿ ਲਓ ਠੇਠ ਪੰਜਾਬੀ ਚ ਜਿਵੇਂ ਥੋੜਾ ਜਿਹਾ ਠੇਡਾ ਲੱਗਾ। ਸਬੱਬ ਕੁਦਰਤੀ ਰੱਬ ਵੱਲੋਂ ਹੀ, ਜਦੋਂ ਪੈਰ ਨੂੰ ਥੋੜਾ ਜਿਹਾ ਠੇਡਾ ਲੱਗਾ ਤੇ ਕਲਗੀਧਰ ਪਾਤਸ਼ਾਹ ਨੇ ਵੇਖਿਆ ਰਾਤ ਦਾ ਹਨੇਰਾ ਸੀ, ਨੇੜੇ ਹੋ ਕੇ ਥੋੜਾ ਜਿਹਾ ਜਦੋਂ ਤੱਕਿਆ ਨਾ ਮਹਾਰਾਜ ਨੇ ਤੇ ਪਤਾ ਕਾਹਦੇ ਨਾਲ ਪੈਰ ਅੜਿਆ, ਸਾਹਿਬਜ਼ਾਦਾ ਜੁਝਾਰ ਸਿੰਘ ਦੀ ਲਾਸ਼ ਪਈ ਹੋਈ, ਸਰੀਰ ਪਿਆ ਹੋਇਆ, ਸ਼ਹਾਦਤ ਵਾਲਾ ਸਰੀਰ ਸਾਹਿਬਜ਼ਾਦਾ ਜੁਝਾਰ ਸਿੰਘ ਦਾ ਪਿਆ, ਉਹਦੇ ਨਾਲ ਠੇਡਾ ਲੱਗ ਗਿਆ। ਉਸ ਕਵੀ ਨੇ ਚਾਰ ਜਿਹੜੀਆਂ ਗੱਲਾਂ ਲਿਖੀਆਂ ਨਾ, ਮੈਨੂੰ ਬਹੁਤ ਚੰਗੀਆਂ ਲੱਗਦੀਆਂ, ਮੈਂ ਤੁਹਾਡੇ ਨਾਲ ਸਾਂਝੀਆਂ ਕਰਨੀ। ਅੱਜ ਦੀ ਵਿਚਾਰ ਚ ਆਪਾਂ ਵੱਡਿਆਂ ਦਾ ਜ਼ਿਕਰ ਕਰਨਾ, ਵੱਡਿਆਂ ਸਾਹਿਬਜ਼ਾਦਿਆਂ ਦਾ, ਕੱਲ ਨੂੰ ਛੋਟਿਆਂ ਦਾ ਜ਼ਿਕਰ ਕਰਾਂਗੇ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਤੁਹਾਡੇ ਵਾਹਿਗੁਰੂ ਕਹਿਣ ਨਾਲ ਨਾ ਮੈਨੂੰ ਬਲ ਮਿਲਦਾ, ਮੈਨੂੰ ਗੱਲ ਕਰਨ ਦੀ ਤਾਕਤ ਮਿਲਦੀ। ਸਾਰੇ ਆਖੋ ਸਤਨਾਮ ਵਾਹਿਗੁਰੂ ਵਾਹਿਗੁਰੂ। ਉਹ ਲਿਖਦਾ ਹੈ, ਕਹਿੰਦਾ ਗੜੀ ਵਿੱਚੋਂ ਦਸ਼ਮੇਸ਼ ਤਿਆਰ ਹੋ ਪਏ, ਦੇਖ ਸਿੰਘਾਂ ਦੇ ਤਰਲੇ ਤੇ ਹਾੜੇ ਦੇ ਵੱਲ ਲੰਘਦੇ ਹੋਏ ਜੁਝਾਰ ਦੀ ਲਾਸ਼ ਕੋਲੋਂ ਪੈ ਗਈ ਨਿਗਾਹ ਕੁਰਬਾਨੀ ਦੇ ਲਾੜੇ ਦੇ ਵੱਲ। ਪਲ ਭਰ ਵੇਖਿਆ, ਥੋੜੀ ਜਿਹੀ ਝਾਤ ਮਾਰੀ ਉਹਦੇ ਵੱਲ ਨੂੰ, ਜੁਝਾਰ ਸਿੰਘ ਵੱਲ ਨੂੰ। ਪਲ ਭਰ ਵੇਖਿਆ ਦਾਤੇ ਨੇ ਨਾਲ ਗੌਰਵ, ਬੜੇ ਗੌਰ ਨਾਲ ਜੁਝਾਰ ਸਿੰਘ ਦੇ ਸਰੀਰ ਨੂੰ ਵੇਖਿਆ ਤੇ ਵੇਖ ਕੇ ਪਤਾ ਕੀ ਕੀਤਾ, ਕਹਿੰਦੇ ਫਿਰ ਮੁਸਕਰਾ ਕੇ ਲੰਘ ਤੁਰਿਆ, ਹੱਸ ਪਿਆ ਵੇਖ ਕੇ ਮੇਰਾ ਕਲਗੀਆਂ ਵਾਲਾ, ਤੇ ਫਿਰ ਅੱਗੇ ਤੁਰ ਪਿਆ, ਉਹਨੂੰ ਉੱਥੇ ਰਹਿਣ ਦਿੱਤਾ। ਪਲ ਭਰ ਵੇਖਿਆ ਦਾਤੇ ਨੇ ਨਾਲ ਗੌਰਵ ਤੇ ਫਿਰ ਮੁਸਕਰਾ ਕੇ ਲੰਘ ਤੁਰਿਆ, ਫਾਹੀਆਂ ਲਾਉਂਦੀਆਂ ਆਂਦਰਾਂ ਰਹਿ ਗਈਆਂ ਪਰ ਉਹ ਪੱਲਾ ਛੁਡਾ ਕੇ ਲੰਘ ਤੁਰਿਆ। ਅੰਦਰੋਂ ਦਿਲ ਕੀਤਾ ਆਂਦਰਾਂ ਪੋਤਿਆ ਨਾ, ਪਰ ਮੋਹ ਕੋਈ ਨਹੀਂ, ਮੋਹ ਮਮਤਾ ਕੋਈ ਨਹੀਂ। ਉਹ ਤੇ ਕਹਿੰਦੇ ਮਾਲਕਾ ਇਹ ਤੂੰ ਦਿੱਤੇ ਸੀ, ਤੇਰੇ ਨਾਂ ਤੇ ਕੁਰਬਾਨ ਕਰ ਦਿੱਤੇ, ਤੇਰੇ ਸੀ, ਤੇਰੇ ਕੋਲ ਚਲੇ ਗਏ, ਮੋਹ ਮਮਤਾ ਕਦੀ। ਫਾਹੀਆਂ ਲਾਉਂਦੀਆਂ ਆਂਦਰਾਂ ਰਹਿ ਗਈਆਂ ਪਰ ਉਹ ਪੱਲਾ ਛੁਡਾ ਕੇ ਲੰਘ ਤੁਰਿਆ। ਪਿੱਛੇ ਪਿੱਛੇ ਕੌਣ ਆ ਰਿਹਾ? ਭਾਈ ਦਇਆ ਸਿੰਘ। ਕਲਗੀਆਂ ਵਾਲਾ ਤੇ ਤੁਰ ਪਿਆ ਅੱਗੇ, ਕਹਿੰਦੇ ਭੁੱਬਾਂ ਨਿਕਲ ਗਈਆਂ ਦਇਆ ਸਿੰਘ ਦੀਆਂ ਤੇ ਉਹ ਘੇਰ ਨਹੀਂ ਖਾ ਕੇ ਬੈਠ ਗਿਆ। ਦਇਆ ਸਿੰਘ ਨੇ ਵੀ ਉਸੇ ਰਸਤੇ ਲੰਘਣਾ, ਜਦੋਂ ਕੋਲੋਂ ਦੀ ਲੰਘਣ ਲੱਗਾ, ਜਦੋਂ ਝਾਤ ਪਈ, ਕਹਿੰਦੇ ਦਇਆ ਸਿੰਘ ਦੀਆਂ ਅੱਖਾਂ ਭਰ ਆਈਆਂ ਤੇ ਉਹਦੇ ਕੋਲ ਹੀ ਬਹਿ ਗਿਆ ਜੁਝਾਰ ਸਿੰਘ। ਭੁੱਬਾਂ ਨਿਕਲ ਗਈਆਂ ਦਇਆ ਸਿੰਘ ਦੀਆਂ ਤੇ ਉਹ ਘੇਰ ਨਹੀਂ ਖਾ ਕੇ ਬੈਠ ਗਿਆ। ਵੱਲ ਪਿਤਾ ਨਿਰਮੋਹੀ ਦੇ ਵੇਖ ਕੇ ਤੇ ਦਇਆ ਸਿੰਘ ਰੋਹ ਵਿੱਚ ਆ ਕੇ ਬੈਠ ਗਿਆ। ਕੀ ਸੀ ਕਲਗੀਆਂ ਵਾਲੇ ਦਾ ਵਿਗੜ ਜਾਂਦਾ? ਦਇਆ ਸਿੰਘ ਕਹਿੰਦਾ ਇਹ ਗੱਲ, ਕਹਿੰਦਾ ਕੀ ਸੀ ਕਲਗੀਆਂ ਵਾਲੇ ਦਾ ਵਿਗੜ ਜਾਂਦਾ, ਚਾਰ ਹੰਝੂ ਜੇ ਫੁੱਲ ਤੇ ਕੇਰ ਜਾਂਦਾ, ਉਹਦੀ ਤਿਆਗ ਦੀ ਮਹਿੰਦੀ ਨਾ ਲੱਥਣੀ ਸੀ, ਸੁੱਕਾ ਹੱਥ ਜੇ ਪਿਆਰ ਦਾ ਫੇਰ ਜਾਂਦਾ। ਕੀ ਉਹ ਚੱਲਿਆ ਸੀ ਜੇ ਚਾਰ ਆਂਸੂ ਇਹਦੇ ਤੇ ਡੇਗ ਜਾਂਦਾ, ਇਹਦੇ ਤੇ ਨਾ ਆਂਸੂ ਕੇਰਦਾ ਮੇਰਾ ਕਲਗੀਆਂ ਵਾਲਾ, ਘੱਟੋ ਘੱਟ ਇਹਦੇ ਤੇ ਪਿਆਰ ਦਾ ਹੱਥ ਹੀ ਫੇਰ ਜਾਂਦਾ, ਇਹਦੇ ਤੇ ਪਿਆਰ ਦਾ ਹੱਥ ਫੇਰ ਕੇ ਗਾਂ ਤੁਰ ਜਾਂਦਾ। ਉਹਨੇ ਤੇ ਇਹਨੂੰ ਹੱਥ ਵੀ ਨਹੀਂ ਲਾਇਆ, ਉਹਨੇ ਤੇ ਇਹਨੂੰ ਹੱਥ ਵੀ ਨਹੀਂ ਲਾਇਆ, ਇੰਨਾ ਨਿਰਮੋਹ, ਬਿਲਕੁਲ ਮੋਹ ਹੀ ਨਹੀਂ ਜਿਸ ਦੇ ਅੰਦਰ। ਜਿਹੜੀ ਚਾਦਰ ਕੰਬਲ ਭਾਈ ਦਇਆ ਸਿੰਘ ਨੇ ਉੱਤੇ ਲਿਆ ਸੀ ਨਾ, ਸਾਹਿਬਜ਼ਾਦਾ ਜੁਝਾਰ ਸਿੰਘ ਦੇ ਸਰੀਰ ਨੂੰ ਉਹਦੇ ਚ ਲਵੇਟਣ ਲੱਗ ਪਿਆ। ਤੇ ਉਹ ਕਵੀ ਲਿਖਦਾ, ਕਹਿੰਦਾ ਦੂਰੋਂ ਕਲਗੀਧਰ ਪਾਤਸ਼ਾਹ ਨੇ ਵੇਖਿਆ, ਬੱਦਲ ਹੋਇਆ ਆਕਾਸ਼ ਦੇ ਵਿੱਚ, ਜਦੋਂ ਬਿਜਲੀ ਚਮਕੀ ਥੋੜੀ ਜੀ ਤੇ ਕਲਗੀਧਰ ਪਾਤਸ਼ਾਹ ਨੇ ਪਿੱਛਾ ਭੌਂ ਕੇ ਵੇਖਿਆ ਤੇ ਵੇਖਿਆ ਜਿਹੜਾ ਦਇਆ ਸਿੰਘ ਹੈ ਨਾ, ਉਹ ਸਾਹਿਬਜ਼ਾਦਾ ਜੁਝਾਰ ਸਿੰਘ ਦੇ ਕੋਲ ਬੈਠਾ, ਉੱਥੇ ਅੰਦਾਜ਼ਾ ਲਾ ਲਿਆ ਨਾ ਵੀ ਕਿੱਥੇ ਕਿਤੇ ਬੈਠਾ। ਦੇਖਿਆ ਕਲਗੀਆਂ ਵਾਲੇ ਨੇ ਪਰਤ ਕੇ ਤੇ ਪਿੱਛਾ ਭੌਂ ਕੇ ਉੱਚੀ ਆਵਾਜ਼ ਮਾਰੀ, ਆ ਜਾ ਦਇਆ ਸਿੰਘਾ। ਉਹ ਬਾਜਾਂ ਨਾਲ ਉਡਾਰੀਆਂ ਲਾਮਦਾ ਸਾਹਿਬ, ਫਾਹੀਆਂ ਕਿਹੜੀਆਂ ਵਿੱਚ ਫਸ ਗਿਆ ਸਿੰਘਾ, ਕਿਹੜੀਆਂ ਫਾਹੀਆਂ ਚ ਫਸ ਗਿਆ, ਚੱਲ ਆ। ਉੱਚੀ ਆਵਾਜ਼ ਚ ਕਹਿੰਦਾ ਸਤਿਗੁਰਾ, ਜੇ ਤੇਰੀ ਆਗਿਆ ਹੋਵੇ ਤੇ ਇਹਨਾਂ ਦੋਵਾਂ ਚੰਨਿਆਂ ਦਾ, ਦੋਵਾਂ ਸਾਹਿਬਜ਼ਾਦਿਆਂ ਦਾ ਸਸਕਾਰ ਨਾ ਕਰ ਆਵਾਂ, ਇਹਨਾਂ ਤੇ ਖੱਫਣ ਕੌਣ ਪਾਏਗਾ, ਇਹਨਾਂ ਤੇ ਕੱਪੜਾ ਕੌਣ ਪਾਏਗਾ, ਕੌਣ ਕਰੇਗਾ ਇਹਨਾਂ ਦਾ ਸਸਕਾਰ? ਮੈਨੂੰ ਆਗਿਆ ਦਿਓ, ਘੱਟੋ ਘੱਟ ਤੇਰੇ ਦੋ ਪੁੱਤਾਂ ਦਾ ਸਸਕਾਰ ਤੇ ਕਰਦਾ, ਇਹਨਾਂ ਦੋਵਾਂ ਦਾ ਸਸਕਾਰ ਤੇ ਕਰ ਆਵਾਂ, ਨੇੜੇ ਨੇੜੇ ਹੀ ਪਏ ਆ। ਕਲਗੀਧਰ ਪਾਤਸ਼ਾਹ ਨੇ ਇੱਕ ਗੱਲ ਬੜੀ ਕਮਾਲ ਦੀ ਕਹੀ, ਕਹਿੰਦੇ ਇਹਨਾਂ ਤੇ ਕੱਪੜਾ ਨਾ ਪਾ, ਇਹਨਾਂ ਤੇ ਖੱਫਣ ਪਾ ਕੇ ਇਹਨਾਂ ਦੀਆਂ ਵਡਿਆਈਆਂ ਨੂੰ ਨਾ ਕੱਜ,
ਜਿਉਂ ਜਿਉਂ ਇਹਨਾਂ ਦਾ ਖੂਨ ਡੁੱਲੇਗਾ ਤੇ ਧਰਤੀ ਵਿੱਚ ਜਾਏਗਾ ਤਿਉਂ ਤਿਉਂ ਸਿੱਖੀ ਦੀਆਂ ਜੜ੍ਹਾਂ ਹੋਰ ਡੂੰਘੀਆਂ ਹੋਣਗੀਆਂ। ਉਹ ਕੋਈ ਪੰਛੀ ਜੇ ਇਹਨਾਂ ਦਾ ਮਾਸ ਖਾ ਕੇ ਆਕਾਸ਼ ਵੱਲ ਨੂੰ ਉੱਡਣਗੇ ਤੇ ਸਿੱਖੀ ਦੀ ਸ਼ਾਨ ਆਕਾਸ਼ ਤੱਕ ਉੱਚੀ ਹੋਏਗੀ। ਜਿਹੜੀਆਂ ਚਾਰ ਗੱਲਾਂ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਦਇਆ ਸਿੰਘ ਨੂੰ ਕਹੀਆਂ ਉਹ ਬੜੀਆਂ ਕਮਾਲ ਦੀਆਂ। ਕਲਗੀਧਰ ਪਿਤਾ ਕਹਿੰਦੇ ਗੁਰੂ ਗੋਬਿੰਦ ਸਿੰਘ, ਮੇਰੀ ਰੂਹ ਇਸ ਮੌਤ ਨੂੰ ਲੋਚਦੀ ਰਹੀ। ਇਸ ਮੌਤ ਨੂੰ, ਕਿਹੜੀ ਮੌਤ ਨੂੰ? ਜਿਹੜੀ ਇਹਨਾਂ ਨੂੰ ਪ੍ਰਾਪਤ ਹੋਈ ਹੈ ਸ਼ਹੀਦਾਂ ਨੂੰ। ਮੇਰੀ ਰੂਹ ਇਸ ਮੌਤ ਨੂੰ ਲੋਚਦੀ ਰਹੀ ਪਰ ਮੈਂ ਹੁਕਮ ਵਜਾ ਕੇ ਆ ਗਿਆ ਹਾਂ। ਹੁਕਮ ਵਜਾ ਕੇ ਕਹਿੰਦੇ ਮੈਨੂੰ ਹੁਕਮ ਲਾਇਆ ਮੈਂ ਕੀ ਕਰਦਾ, ਮੇਰਾ ਤੇ ਇੱਥੇ ਸ਼ਹਾਦਤ ਦਾ ਜਾਮ ਪੀਣ ਨੂੰ ਚਿੱਤ ਕਰਦਾ ਸੀ। ਮੇਰੀ ਰੂਹ ਇਸ ਮੌਤ ਨੂੰ ਲੋਚਦੀ ਰਹੀ ਪਰ ਮੈਂ ਹੁਕਮ ਵਜਾ ਕੇ ਆ ਗਿਆ ਹਾਂ। ਲੋਕੀ ਕਹਿਣ ਤੇ ਕਹਿਣ ਭਾਵੇਂ ਲੱਖ ਵਾਰੀ ਕਿ ਮੈਂ ਪੁੱਤ ਮਰਵਾ ਕੇ ਆ ਗਿਆ। ਇਹਨਾਂ ਮਿਹਣਿਆਂ ਤੋਂ ਸਮਝਾਂ ਮਾਣ ਮਿਲਦਾ, ਇਹਨਾਂ ਮਿਹਣਿਆਂ ਤੋਂ ਸਮਝਾਂ ਮਾਣ ਮਿਲਦਾ ਕਿ ਮੈਂ ਸਰਬੰਸ ਲੁਟਾ ਕੇ ਆ ਗਿਆ ਹਾਂ। ਇਹ ਕਹਿਣ ਲੋਕੀ ਤਾਂ ਵੀ ਸੁਣ ਲਵਾਂਗਾ ਕਿ ਮੈਂ ਜਾਨ ਬਚਾ ਕੇ ਆ ਗਿਆ। ਇਹ ਵੀ ਸੁਣ ਸਕਦਾ, ਇਹ ਸਾਰੀਆਂ ਗੱਲਾਂ ਦਇਆ ਸਿਆਂ ਮੈਂ ਸੁਣ ਸਕਦਾ ਵਾਂ, ਪਰ ਇੱਕ ਗੱਲ ਮੇਰੇ ਕੋਲੋਂ ਨਹੀਂ ਉਹ ਸੁਣੀ ਜਾਣੀ। ਇੱਕ ਗੱਲ ਨਹੀਂ ਉਹ ਮੈਂ ਸੁਣ ਸਕਦਾ ਲੋਕਾਂ ਕੋਲੋਂ। ਲੋਕੀ ਕਹਿਣ ਗੁਰੂ ਗੋਬਿੰਦ ਸਿੰਘ ਜਾਨ ਬਚਾ ਕੇ ਆ ਗਿਆ, ਮੈਂ ਸੁਣ ਲਾਂਗਾ। ਲੋਕੀ ਕਹਿਣ ਸਰਬੰਸ ਲੁਟਾ ਕੇ ਆ ਗਿਆ, ਸੁਣ ਲਾਂਗਾ। ਲੋਕੀ ਕਹਿਣ ਪੁੱਤ ਮਰਵਾ ਕੇ ਆ ਗਿਆ ਤਾਂ ਵੀ ਸੁਣ ਲਾਂਗਾ। ਲੋਕੀ ਕਹਿਣ ਗੁਰੂ ਗੋਬਿੰਦ ਸਿੰਘ ਉੱਥੇ ਸ਼ਹੀਦ ਹੋ ਜਾਂਦਾ ਕਿ ਉਹਨਾਂ ਦੇ ਨਾਲ, ਕਹਿੰਦਾ ਮੈਂ ਤਾਂ ਵੀ ਸੁਣ ਸਕਦਾ ਵਾਂ, ਪਰ ਇੱਕ ਗੱਲ ਨਹੀਂ ਸੁਣ ਸਕਦਾ। ਪੁੱਛਿਆ ਕਿਹੜੀ? ਆ ਸੁਣ ਲੈਣਾ ਕਿਹੜੀ ਗੱਲ ਗੁਰੂ ਗੋਬਿੰਦ ਸਿੰਘ ਕਹਿੰਦੇ। ਕਹਿੰਦੇ ਮੈਨੂੰ ਰਤਾ ਪਰਵਾਹ ਨਹੀਂ, ਜੱਗ ਸਾਰਾ ਮੈਨੂੰ ਲੱਖ ਵਾਰੀ ਰਣ ਦਾ ਚੋਰ ਸਮਝੇ, ਪਰ ਦਇਆ ਸਿਆਂ ਮੈਂ ਇਹ ਨਾ ਸੁਣਾ ਕਿ ਗੁਰੂ ਗੋਬਿੰਦ ਸਿੰਘ ਨੇ ਪੁੱਤਰ ਹੋਰ ਸਮਝੇ, ਸਿੱਖ ਹੋਰ ਸਮਝੇ। ਆਖੋ ਸਤਨਾਮ ਸ੍ਰੀ। ਤੂੰ ਇਹਨਾਂ ਦੋਵਾਂ ਦਾ ਸਸਕਾਰ ਕਰਨ ਦੀ ਗੱਲ ਤੇ ਕਰਦਾ ਤੇ ਬਾਕੀ ਜਿਹੜੇ ਪਏ, ਤੂੰ ਇਹਨਾਂ ਦੋਵਾਂ ਨੂੰ ਅਜੀਤ ਸਿੰਘ ਜੁਝਾਰ ਸਿੰਘ ਨੂੰ ਮੇਰੇ ਪੁੱਤਰ ਸਮਝਦਾ ਆ। ਦਇਆ ਸਿਆਂ ਅਸਲ ਵਿੱਚ ਜਿੰਨੇ ਵੀ ਗੜੀ ਚੋਂ ਆ ਕੇ ਜੰਗ ਦੇ ਮੈਦਾਨ ਵਿੱਚ ਸ਼ਹਾਦਤ ਦਾ ਜਾਮ ਪੀ ਗਿਆ, ਇਹ ਸਾਰੇ ਦੇ ਸਾਰੇ ਮੇਰੇ ਪੁੱਤਰ ਆ, ਇਹ ਸਾਰੇ ਮੇਰੇ ਪੁੱਤ ਆ। ਇਹਨਾਂ ਨਾਲ ਵੱਧ ਪਿਆਰ ਨਹੀਂ, ਉਹਨਾਂ ਨਾਲ ਘੱਟ ਨਹੀਂ, ਮੈਂ ਸਭਨਾਂ ਨੂੰ ਇੱਕੋ ਜਿਹਾ ਪਿਆਰ ਕਰਦਾ। ਜੇ ਕਰ ਸਕਦਾ ਤੇ ਸਾਰਿਆਂ ਦਾ ਸਸਕਾਰ ਕਰ, ਨਹੀਂ ਤੇ ਚੱਲ ਮੇਰੇ ਨਾਲ ਉੱਠ ਕੇ ਆਪਣੇ ਰਸਤੇ ਚੱਲੀਏ। ਦਇਆ ਸਿਆਂ ਆਪਣਾ ਰਸਤਾ ਲੰਮਾ ਬੜਾ, ਆਪਣਾ ਪੰਧ ਲੰਬਾ ਬੜਾ ਆ, ਅਸੀਂ ਅਜੇ ਹੋਰ ਕੰਮ ਬਹੁਤ ਕਰਨ ਵਾਲੇ ਆ। ਇਹ ਕੋਈ ਆਪੇ ਗੁਰੂ ਨਾਨਕ ਦਾ ਪਿਆਰਾ ਆਏਗਾ ਜਿਹੜਾ ਇਹਨਾਂ ਦਾ ਸਸਕਾਰ ਕਰੇਗਾ। ਮੈਨੂੰ ਰਤਾ ਪਰਵਾਹ ਨਹੀਂ ਜੱਗ ਸਾਰਾ, ਮੈਨੂੰ ਲੱਖ ਵਾਰੀ ਰਣ ਦਾ ਚੋਰ ਸਮਝੇ, ਪਰ ਮੈਂ ਇਹ ਨਾ ਸੁਣਾ ਗੋਬਿੰਦ ਸਿੰਘ ਨੇ ਸਿੱਖ ਹੋਰ ਸਮਝੇ, ਪੁੱਤਰ ਹੋਰ ਸਮਝੇ, ਮੈਂ ਇਹ ਨਹੀਂ ਸੁਣ ਸਕਦਾ। ਪੁੱਤਾਂ ਨਾਲ ਵੱਧ ਪਿਆਰ ਕੀਤਾ, ਬਾਕੀਆਂ ਨਾਲ ਘੱਟ। ਆਪ ਤੇ ਚੱਲ ਪਏ ਮਾਛੀਵਾੜੇ ਵਾਲੇ ਪਾਸੇ ਨੂੰ, ਪਿੱਛੋਂ ਇੱਕ ਬੀਬੀ ਨਿਤਰੀ ਜੇ ਸਿੱਖੀ ਦੀ ਸੇਵਾ ਕਰਨ ਵਾਲੀ ਬੀਬੀ ਸ਼ਰਨ ਕੌਰ। ਰਾਤ ਦਾ ਹਨੇਰਾ, ਉਹਨੇ ਦੀਵਾ ਲਿਆ ਤੇ ਲਾਸ਼ਾਂ ਲੱਭਦੀ ਫਿਰਦੀ ਆ, ਸਰੀਰ ਲੱਭਦੀ ਫਿਰਦੀ ਰਾਤ ਹਨੇਰੇ ਚ। ਆ ਗੱਲ ਬੜੀ ਪਿਆਰੀ, ਜੇ ਧਿਆਨ ਨਾਲ ਸੁਣ ਕੇ ਜਾਣਾ। ਪਤਾ ਕੀ ਕੀਤਾ ਉਹਨੇ ਬੀਬਾ ਨੇ, ਬੀਬੀ ਸ਼ਰਨ ਕੌਰ? ਕਿਧਰੇ ਘੋੜੇ ਸ਼ਹੀਦ ਹੋਏ, ਮੁਗਲਾਂ ਦੀਆਂ ਵੀ ਹੈਗੀਆਂ ਲਾਸ਼ਾਂ ਵਿੱਚ, ਜਿਹੜੇ ਸਾਹਿਬਜ਼ਾਦਿਆਂ ਨੇ ਜਿਹੜੇ ਜੰਗ ਲੜੇ ਸਾਰੇ ਸਿੰਘਾਂ ਨੇ, ਮੁਗਲ ਵੀ ਤੇ ਮਰੇ ਪਏ ਨਾ ਵਿੱਚ। ਉਹ ਪਤਾ ਕੀ ਕਰਦੀ ਆ, ਬਾਹਾਂ ਚੁੱਕ ਚੁੱਕ ਕੇ ਨਾ ਉਹਨਾਂ ਸ਼ਹੀਦਾਂ ਦੀਆਂ, ਤੇ ਕੜੇ ਵਾਲੇ ਸਰੀਰ ਲੱਭਦੀ ਆ, ਕੜਾ ਕਿਹੜਿਆ ਹੱਥਾਂ ਚ ਪਿਆ। ਅੱਜ ਮੈਂ ਕਈ ਵਾਰੀ ਸਿੱਖਾਂ ਦੇ ਬੱਚਿਆਂ ਨੂੰ ਵੇਖਣਾ, ਹੱਥਾਂ ਚ ਕੜੇ ਨਹੀਂ ਹੈਗੇ ਕਈਆਂ ਦੇ, ਇਹ ਕੜਾ ਸਿੱਖੀ ਦੀ ਨਿਸ਼ਾਨੀ ਆ। ਪ੍ਰੋਫੈਸਰ ਪੂਰਨ ਸਿੰਘ ਕਹਿੰਦਾ ਮੇਰੇ ਗੁਰੂ ਦਾ ਦਿੱਤਾ ਬੜਾ ਕੀਮਤੀ ਤੋਹਫਾ ਹੈ,
ਕੜੇ ਵਾਲੇ ਹੱਥ ਲੱਭਦੀ ਆ ਕਿ ਕੜੇ ਵਾਲੀ ਬਾਂਹ ਕਿਹੜੀ ਆ? ਜਿਹੜੀ ਕੜੇ ਵਾਲੀ ਬਾਂਹ ਹੋਏਗੀ ਉਹ ਗੁਰੂ ਕੇ ਸਿੱਖ ਦੀ ਬਾਂਹ ਹੋਏਗੀ। ਉਹ ਸਿੰਘਾਂ ਦੀਆਂ ਬਾਹਾਂ ਹੋਣਗੀਆਂ ਜਿਨ੍ਹਾਂ ਚ ਕੜੇ ਪਏ ਆ। ਕਿਰਪਾਨਾਂ ਵਾਲੇ ਸਰੀਰ ਲੱਭਦੀ ਆ, ਸਿਰ ਦੇ ਉੱਤੇ ਹੱਥ ਫੇਰ ਫੇਰ ਕੇ ਵੇਖਦੀ ਆ, ਉਹ ਕੇਸਾਂ ਵਾਲੇ ਸਰੀਰ ਲੱਭਦੀ ਆ, ਮੂੰਹ ਦੇ ਉੱਤੇ ਹੱਥ ਫੇਰ ਫੇਰ ਕੇ ਵੇਖ ਕੇ ਦਾੜਿਆਂ ਵਾਲੇ ਸਰੀਰ ਲੱਭਦੀ ਆ। ਇਹ ਨਿਸ਼ਾਨੀਆਂ ਸੀ ਉਹਨਾਂ ਦੀਆਂ, ਜਿਨ੍ਹਾਂ ਦੇ ਸਿਰ ਤੇ ਕੇਸ ਆ, ਹੱਥ ਵਿੱਚ ਕੜਾ ਆ, ਗਲ ਕਿਰਪਾਨ ਸ੍ਰੀ ਸਾਹਿਬ ਪਾਈ, ਸਾਰੀਆਂ ਸਾਰੇ ਸਰੀਰ ਇਕੱਠੇ ਕੀਤੇ, ਸਾਰੇ ਸਰੀਰ ਇਕੱਠੇ ਕਰਕੇ ਕੋਲ ਇੱਕ ਕੋਈ ਲੱਕੜਾਂ ਆਦਿਕ ਵੇਚਣ ਵਾਲੇ ਲੋਕ ਰਹਿੰਦੇ, ਜਿਹੜੇ ਜੰਗਲਾਂ ਚੋਂ ਕੱਟ ਕੇ ਲਿਆਉਂਦੇ ਸੀ, ਉੱਥੋਂ ਲੱਕੜਾਂ ਚੁੱਕੀਆਂ। ਅੱਧੀ ਰਾਤ ਵੇਖੋ ਸਾਧ ਸਿੰਘ ਲੱਕੜਾਂ ਇਕੱਠੀਆਂ ਕੀਤੀਆਂ, ਇਕੱਲੀ ਇਕੱਲੀ ਔਰਤ ਆ ਉਹ ਬੀਬੀ ਸ਼ਰਨ ਕੌਰ, ਤੇ ਸਿੰਘ ਕਿਹੜੇ ਕਿਹੜੇ ਜਵਾਨ ਸੀ ਜਿਹੜੇ ਸ਼ਹੀਦ ਹੋਏ, ਉਹਨਾਂ ਸਾਰਿਆਂ ਦੇ ਸਰੀਰ ਇਕੱਠੇ ਕੀਤੇ ਉਹਨੇ, ਵੇਖੋ ਚੁੱਕ ਚੁੱਕ ਕੇ। ਕਿੰਨਾ ਬਲ ਹੋਏਗਾ ਉਸ ਦੇ ਅੰਦਰ ਜਦੋਂ ਅਰਦਾਸ ਕਰਕੇ ਕਾਰਜ ਕੋਈ ਸ਼ੁਰੂ ਕਰੀਦਾ ਨਾ, ਬਲ ਆਪਣੇ ਆਪ ਹੀ ਮਿਲ ਜਾਂਦਾ ਹੈ, ਬਲ ਆਪਣੇ ਆਪ ਪ੍ਰਾਪਤ ਹੋ ਜਾਂਦਾ। ਉਹਨੇ ਅਰਦਾਸ ਕੀਤੀ, ਕਲਗੀਆਂ ਵਾਲਿਆ ਮੇਰੇ ਸਿਰ ਤੇ ਹੱਥ ਰੱਖ, ਤੇਰੇ ਬੱਚਿਆਂ ਦਾ, ਪੰਜਾਂ ਪਿਆਰਿਆਂ ਚੋਂ ਤਿੰਨ ਪਿਆਰੇ ਇਹਨਾਂ ਸਾਰੇ ਸਿੰਘ ਜਿੰਨੇ ਸ਼ਹੀਦ ਹੋਏ ਇਹਨਾਂ ਦਾ ਮੈਂ ਸੰਸਕਾਰ ਕਰਨਾ। ਜਦੋਂ ਅੱਗ ਮੱਚੀ, ਰੱਖੇ ਉਹਨੇ ਸਾਰੇ ਸਰੀਰ, ਜਦੋਂ ਅੱਗ ਦੀਆਂ ਲਾਟਾਂ ਉੱਠੀਆਂ ਉੱਚੀ, ਆਲੇ ਦੁਆਲੇ ਤੁਰੀ ਫਿਰਦੀ ਆ, ਸ੍ਰੀ ਸਾਹਿਬ ਨੰਗੀ ਹੱਥ ਦੇ ਵਿੱਚ ਪਕੜੀ ਬੀਬੀ ਸ਼ਰਨ ਕੌਰ ਨੇ, ਆਲੇ ਦੁਆਲੇ ਉਸ ਚਿਖਾ ਦੇ ਤੁਰੀ ਫਿਰਦੀ ਆ, ਤੇ ਨਾਲ ਰਸਨਾ ਤੇ ਬਾਣੀ ਪਾਠ ਕੀਤਾ, ਜਪਜੀ ਸਾਹਿਬ ਪੜਿਆ। ਜਦੋਂ ਸਾਧ ਸੰਗਤ ਅੱਗ ਦਿੱਤੀ ਉਸ ਚਿਖਾ ਨੂੰ, ਨਾਲੇ ਸ੍ਰੀ ਸਾਹਿਬ ਘੁਮਾਈ ਜਾਂਦੀ ਆ, ਨਾਲੇ ਕੀਰਤਨ ਸੋਹਲੇ ਦਾ ਪਾਠ ਕਰਦੀ ਹੈ। ਮੁਗਲ ਫੌਜਾਂ ਨੂੰ ਪਤਾ ਲੱਗਾ, ਦੌੜ ਕੇ ਆਏ, ਆਹ ਅੱਗ ਕਿੱਥੋਂ, ਆਹ ਭਾਂਬੜ ਕਿੱਧਰੋਂ ਮੱਚ ਪਏ ਆ। ਦੌੜ ਕੇ ਆਏ, ਜਦੋਂ ਆਉਂਦਿਆਂ ਸਾਰ ਉਹ ਮੁਗਲ ਫੌਜਾਂ ਨੇ, ਤੂੰ ਕੌਣ ਆ ਬਈ? ਉਹ ਕਹਿੰਦੇ ਮੈਂ ਕਲਗੀਧਰ ਪਾਤਸ਼ਾਹ ਦੀ ਸਿੱਖਿਆ, ਮੈਂ ਸਿੰਘਣੀ ਹਾਂ। ਉਹ ਕਹਿੰਦੇ ਸਿੰਘਣੀ ਤੇ ਤੂੰ ਹੈ, ਇਸ ਵੇਲੇ ਕੀ ਕਰਦੀ ਆ, ਆਹ ਕੀ ਆ? ਉਹਨਾਂ ਨੇ ਜਦੋਂ ਨੇੜਿਓਂ ਹੋ ਕੇ ਵੇਖਿਆ, ਉਹਨਾਂ ਵੇਖਿਆ ਉਹ ਇਹ ਤੇ ਉਹ ਜਿਹੜੇ ਸ਼ਹੀਦ ਹੋਏ ਉਹਨਾਂ ਦਾ ਸੰਸਕਾਰ ਕਰਦੀ ਪਈ ਆ। ਉਸ ਬੀਬੀ ਨੇ ਆਖਿਆ, ਉਹ ਪਾਪੀਓ, ਉਹਨਾਂ ਮਹਾਨ ਸ਼ਹੀਦਾਂ ਦਾ ਸੰਸਕਾਰ ਹੋ ਰਿਹਾ, ਕਿਤੇ ਅੱਗ ਨਾ ਬੁਝਾ ਦਿਆ ਜਾਏ। ਜਦੋਂ ਅੱਗ ਬੁਝਾਉਣ ਵਾਲੇ ਪਾਸੇ ਹੋਈਆਂ ਫੌਜਾਂ, ਉਹਨੇ ਆਪਣੀ ਸ੍ਰੀ ਸਾਹਿਬ ਸੀ ਨਾ ਜਿਹੜੀ ਹੱਥ ਚ, ਉਹ ਲੈ ਕੇ ਉਹਨਾਂ ਫੌਜਾਂ ਨੂੰ ਝਟਕਾਉਣਾ ਸ਼ੁਰੂ ਕਰ ਦਿੱਤਾ, ਮਾਰਨਾ ਸ਼ੁਰੂ ਕਰ ਦਿੱਤਾ। ਉਹ ਕਹਿੰਦੀ ਥੋੜੀ ਦੇਰ ਵੀ ਮੈਂ ਇਹਨਾਂ ਦਾ ਮੁਕਾਬਲਾ ਕਰਦੀ ਰਹੀ ਨਾ, ਤੇ ਉਨੀ ਦੇਰ ਦੇ ਵਿੱਚ ਸਿੰਘਾਂ ਦੇ ਸਰੀਰਾਂ ਦਾ ਸੰਸਕਾਰ ਹੋ ਜਾਏਗਾ। ਇਕੱਲੀ ਲੜਦੀ ਰਹੀ, ਕੁਝ ਕੁ ਉਹਨੇ ਮਾਰੇ ਜਿੰਨੇ ਕੁ ਮੁਕਾਬਲਾ ਕਰ ਸਕਦੀ ਸੀ। ਆਖਿਰ ਜਦੋਂ ਕਾਫੀ ਸਾਰੀਆਂ ਫੌਜਾਂ ਧਾ ਕੇ ਪੈ ਗਈਆਂ, ਉਦੋਂ ਤੱਕ ਸ਼ਹੀਦਾਂ ਦੇ ਸਰੀਰਾਂ ਦਾ ਕਾਫੀ ਸੰਸਕਾਰ ਹੋ ਚੁੱਕਾ, ਉਹ ਬੀਬੀ ਵੀ ਕੁਝ ਜ਼ਖਮੀ ਹੋ ਗਈ, ਤੇ ਸਾਧ ਸੰਗਤ ਆਖਿਰ ਉਹਨਾਂ ਨੇ ਉਸ ਬੀਬੀ ਸ਼ਰਨ ਕੌਰ ਨੂੰ ਚੁੱਕਿਆ ਤੇ ਚੁੱਕ ਕੇ ਉਸੇ ਚਿਖਾ ਵਿੱਚ ਹੀ ਸੁੱਟ ਦਿੱਤਾ। ਉਹ ਬੀਬੀ ਸ਼ਰਨ ਕੌਰ ਵੀ ਸ਼ਹਾਦਤ ਦਾ ਜਾਮ ਪੀ ਗਈ। ਉਹਨਾਂ ਸਾਹਿਬਜ਼ਾਦਿਆਂ ਨੂੰ, ਉਹਨਾਂ ਸ਼ਹੀਦਾਂ ਨੂੰ, ਚਮਕੌਰ ਸਾਹਿਬਦਿਆਂ ਨੂੰ ਅੱਜ ਆਪਾਂ ਸਾਧ ਸੰਗਤ ਅਰਦਾਸ ਵਿੱਚ ਕਰਦੇ ਹਾਂ ਯਾਦ। ਵੱਡਿਆਂ ਦਾ ਇਤਿਹਾਸ ਹੈ ਇਹ, ਤੇ ਛੋਟੇ ਸਾਹਿਬਜ਼ਾਦੇ ਜਿਹੜੇ ਉਹਨਾਂ ਦਾ ਜ਼ਿਕਰ ਕੱਲ ਨੂੰ ਕਰਾਂਗੇ। ਜੋ ਤੋ ਪ੍ਰੇਮ ਖੇਲਣ ਕਾ ਚਾਹੋ, ਸਿਰ ਤਰ ਤਲੀ ਗਲੀ ਮੇਰੀ ਆਓ, ਇਤ ਮਾਰਗ ਪੈਰ ਤਰੀ ਜੈ, ਸਿਰ ਦੀ ਜੈ ਕਾਣ ਨਕੀ ਜੈ, ਸਿਰ ਦੀ ਜੈ ਕਾਣ ਨਕੀ ਜੈ, ਸਿਰ
ਕਾਣ ਨਕੀ ਜੈ, ਸਿਰ ਦੀ ਜੈ ਕਾਣ ਨਕੀ
ਜੈ, ਇਤ ਮਾਰਗ ਪੈਰ ਤਰੀ ਜੈ, ਇਤ ਮਾਰਗ ਪੈਰ ਤਰੀ ਜੈ,
ਪੈਰ ਤਰੀ ਜੈ, ਇਤ ਮਾਰਗ ਪੈਰ ਤਰੀ।
ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ, ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ,
ਗੁਰੂ ਗੋਬਿੰਦ ਸਿੰਘ ਜੀ, ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ,
ਧੰਨ ਧੰਨ ਬਾਬਾ ਅਜੀਤ ਸਿੰਘ ਜੀ, ਧੰਨ ਧੰਨ ਬਾਬਾ ਅਜੀਤ ਸਿੰਘ ਜੀ,
ਬਾਬਾ ਅਜੀਤ ਸਿੰਘ ਜੀ, ਧੰਨ ਧੰਨ ਬਾਬਾ ਅਜੀਤ ਸਿੰਘ,
ਧੰਨ ਧੰਨ ਬਾਬਾ ਜੁਝਾਰ ਸਿੰਘ ਜੀ, ਧੰਨ ਧੰਨ ਬਾਬਾ ਜੁਝਾਰ ਸਿੰਘ ਜੀ,
ਬਾਬਾ ਜੁਝਾਰ ਸਿੰਘ ਜੀ, ਧੰਨ ਧੰਨ ਬਾਬਾ ਜੁਝਾਰ ਸਿੰਘ ਜੀ,
ਇਤ ਮਾਰਗ ਪੈਰ ਤਰੀ ਜੈ, ਇਤ ਮਾਰਗ ਪੈਰ ਤਰੀ ਜੈ,
ਪੈਰ ਤਰੀ ਜੈ, ਇਤ ਮਾਰਗ ਪੈਰ ਤਰੀ ਜੈ,
ਸਿਰ ਦੀ ਜੈ ਕਾਣ ਨਕੀ ਜੈ, ਸਿਰ ਦੀ ਜੈ ਕਾਣ ਨਕੀ ਜੈ,
ਸਿਰ ਜੈ ਕਾਣ ਨਕੀ ਜੈ, ਸਿਰ ਦੀ ਜੈ
ਕਾਣ ਨਕੀ ਜੈ।
ਸਤਿ ਸ੍ਰੀ ਅਕਾਲ।
ਸਾਡੇ ਮਨ ਹਿਰਦੇ ਚ ਬਾਣੀ ਵਸੇ
ਤਨ ਤੇ ਵਸੇ ਬਾਣ ਤਾਂ ਕਿ ਉਹਨਾਂ ਮਹਾਨ ਸ਼ਹੀਦਾਂ ਦੇ ਮਨਾਏ ਪੁਰਬ ਤੇ ਯਾਦਾਂ ਸਫਲੀਆਂ ਹੋ ਕੇ ਆ ਵੀ ਲੋਕ ਸਫਲਾ ਪ੍ਰਲੋਕ ਵੀ ਸੁਹੇਲਾ ਬਣ ਜਾਏ। ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਣੀ। ਸਾਰੀਆਂ ਸੰਗਤਾਂ ਨੂੰ ਬੇਨਤੀ ਹੈ ਗੁਰਦੁਆਰਾ ਸਾਹਿਬ ਦੀ ਧਰਮ ਪ੍ਰਚਾਰ ਕਮੇਟੀ ਵੱਲੋਂ